ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਗੁਰ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾ ਬਹੋ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਾਰੇ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਾਹਿਬ ਜੀ ਦੋਹਰਾ ਪਾਸਰ ਕਿਤਕ ਬਿਤਾਏ ਕਰ ਸ੍ਰੀ ਗੁਰ ਅਰਜਨ ਨਾਥ ਚਿਤਵਤ ਨੰਦਨ ਵਿਆਹ ਕੋ ਬੜ ਉਤਸਵ ਕੇ ਸਾਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਸੰਧਿਆ ਦੇ ਦੀਵਾਨ ਗੁਰੂ ਚਰਨਾਂ ਵਿੱਚ ਸਜੇ ਹਨ ਆਪ ਜੀ ਨੇ ਅੰਮ੍ਰਿਤਮਈ ਬਾਣੀ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰੀਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਗਰੀਬ ਨਿਵਾਸ ਸਤਿਗੁਰੂ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਨੇ ਹੰਕਾਰੀ ਚੰਦੂ ਦਾ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ ਲਾਗੀ ਵਾਪਸ ਚਲੇ ਗਏ ਲਾਗੀਆਂ ਨੇ ਜਾ ਕੇ ਚੰਦੂ ਨੂੰ ਸਾਰੀ ਗੱਲ ਦੱਸੀ ਬਹੁਤ ਅੱਗ ਬਬੂਲਾ ਹੋਇਆ ਬੜਾ ਚਿੰਤਿਤ ਵੀ ਹੋਇਆ ਅਤੇ ਫਿਰ ਉਸਨੇ ਗੁਰੂ ਸਾਹਿਬ ਵੱਲ ਇੱਕ ਚਿੱਠੀ ਲਿਖ ਕੇ ਉਸੇ ਪੰਡਿਤ ਅਤੇ ਨਾਈ ਨੂੰ ਫਿਰ ਵਾਪਸ ਭੇਜਿਆ ਕਿ ਗੁਰੂ ਜੀ ਕੁਛ ਗੱਲ ਵਿਗਾੜੋ ਨਾ ਕਿਸੇ ਬੰਦੇ ਦੇ ਕਹੇ ਤਾਂ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਨਾ ਛੱਡੋ ਕਿਉਂਕਿ ਮੈਂ ਤੁਹਾਡੇ ਬੜੇ ਕੰਮ ਸਵਾਰ ਸਕਦਾ ਹਾਂ ਮੈਂ ਬਾਦਸ਼ਾਹ ਦਾ ਦੀਵਾਨ ਹਾਂ ਮੇਰੀ ਦੋਸਤੀ ਵੀ ਅਤੇ ਮੇਰੀ ਦੁਸ਼ਮਣੀ ਵੀ ਇਹ ਆਪੋ ਆਪਣਾ ਅਸਰ ਵਿਖਾਉਂਦੀ ਹੈ ਜੇ ਮੇਰੇ ਨਾਲ ਪਿਆਰ ਰੱਖੋਗੇ ਰਿਸ਼ਤੇਦਾਰੀ ਰੱਖੋਗੇ ਤਾਂ ਉਹਦੇ ਤੁਹਾਨੂੰ ਲਾਭ ਵੀ ਬੜੇ ਹੋਣਗੇ ਜੇ ਮੇਰਾ ਵਿਰੋਧ ਰੱਖੋਗੇ ਮੇਰੇ ਨਾਲ ਦੁਸ਼ਮਣੀ ਪਾਓਗੇ ਉਹਦੇ ਤੁਹਾਨੂੰ ਨੁਕਸਾਨ ਵੀ ਬੜੇ ਹੋਣਗੇ ਇਸ ਤਰ੍ਹਾਂ ਚੰਦੂ ਨੇ ਗੁਰੂ ਸਾਹਿਬ ਨੂੰ ਲਾਲਚ ਵੀ ਦਿਖਾਏ ਅਤੇ ਡਰ ਵੀ ਅਤੇ ਉਹ ਚਿੱਠੀ ਲੈ ਕੇ ਲਾਗੀ ਜਦੋਂ ਆਏ, ਸਤਿਗੁਰੂ ਜੀ ਨੇ ਭਰੇ ਦੀਵਾਨ ਵਿੱਚੋਂ ਚਿੱਠੀ ਸੁਣ ਕੇ ਪੜ੍ਹ ਕੇ ਜਵਾਬ ਦਿੱਤਾ ਕਿ ਚੰਦੂ ਨੂੰ ਕਹਿ ਦਿਓ ਕਿ ਅਸੀਂ ਆਪਣੇ ਸਿੱਖਾਂ ਦਾ ਬਚਨ ਨਹੀਂ ਮੋੜ ਸਕਦੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਰੀਤੀ ਚੱਲੀ ਆ ਰਹੀ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਚੁਣ ਕੱਢੇ ਲੱਧੋ ਵਾਰੇ। ਗੁਰੂ ਅਤੇ ਸਿੱਖ, ਗੁਰੂ ਦੇ ਨਾਲ ਸਿੱਖ ਹੁੰਦਾ, ਸਿੱਖ ਦੇ ਨਾਲ ਗੁਰੂ ਹੁੰਦਾ। ਇਸ ਕਰਕੇ ਅਸੀਂ ਆਪਣੇ ਸਿੱਖਾਂ ਤੋਂ ਵੱਧ ਕੇ ਆਪਣੇ ਪੁੱਤਰ, ਆਪਣੇ ਪਰਿਵਾਰ, ਆਪਣੇ ਸੰਬੰਧੀਆਂ, ਆਪਣੇ ਧਨ ਮਾਲ, ਇੱਥੋਂ ਤੱਕ ਕਿ ਵੀ ਆਪਣੀ ਜਾਨ ਤੋਂ ਵੀ ਵੱਧ ਕੇ ਅਸੀਂ ਆਪਣੇ ਸਿੱਖਾਂ ਨੂੰ ਹੀ ਸਮਝਦੇ ਹਾਂ। ਗਰੀਬ ਨਿਵਾਜ ਸਾਹਿਬ ਜੀ ਨੇ ਜਦੋਂ ਇਹ ਉੱਤਰ ਦਿੱਤਾ ਅਤੇ ਪੰਡਿਤ ਵਾਪਸ ਦਿੱਲੀ ਚਲਾ ਗਿਆ, ਉਹਨੇ ਜਾ ਕੇ ਜੋ ਹੁਣ ਦੱਸਣਾ ਹੈ, ਜੋ ਚੰਦੂ ਦੇ ਉੱਤੇ ਅਸਰ ਪੈਣਾ ਹੈ, ਚੰਦੂ ਨੇ ਜਿੰਨਾ ਕੁ ਵਿਰੋਧ ਕਰਨਾ ਹੈ, ਉਹ ਕਥਾ ਤਾਂ ਅੱਗੇ ਚੱਲ ਕੇ ਆਵੇਗੀ। ਹੁਣ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਕਥਾ ਸ਼ੁਰੂ ਹੋ ਰਹੀ ਹੈ, ਕਿਉਂਕਿ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਤਿਆਗਿਆ, ਉਸ ਵੇਲੇ ਬਾਬਾ ਨਰਾਇਣ ਦਾਸ ਜੀ, ਜੋ ਬ੍ਰਹਮ ਗਿਆਨੀ ਪਰਮਹੰਸ ਭਾਈ ਪਾਰੋ ਜੀ ਦੇ ਪੋਤਰੇ ਸਨ, ਉਹਨਾਂ ਨੇ ਬੇਨਤੀ ਕੀਤੀ ਕਿ ਮੇਰੀ ਬੇਟੀ ਬਰਯੋਗ ਹੈ, ਦਮੋਦਰੀ ਸਾਹਿਬਜ਼ਾਦੇ ਦੇ ਚਰਨਾਂ ਦੀ ਦਾਸੀ ਬਣਾਈ ਜਾਵੇ, ਵਿਆਹ ਕੀਤਾ ਜਾਵੇ। ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਵੀਕ੍ਰਿਤੀ ਦੇ ਦਿੱਤੀ। ਸਤਿਗੁਰੂ ਸਾਹਿਬ ਜੀ ਮਹਾਰਾਜ ਹੁਣ ਉਸ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ। ਕਥਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਸ਼ੁਰੂ ਹੋ ਰਹੀ ਹੈ। ਅੱਜ ਤੋਂ ਸਾਰੀਆਂ ਸੰਗਤਾਂ ਪਿਆਰ ਨਾਲ ਸਰਵਣ ਕਰੀਏ, ਸਤਿਗੁਰੂ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਪਾਸੁਰ ਕਿਤਕ ਬਿਤਾਏ ਕਰ,
ਕੁਝ ਦਿਨ ਬੀਤ ਗਏ ਹਨ,
ਸ਼੍ਰੀ ਗੁਰੂ ਅਰਜਨ ਨਾਥ,
ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਚਿਤਵਤ ਨੰਦਨ ਵਿਆਹ ਕਰ,
ਆਪਣੇ ਵਿਆਹ ਦੀ ਸੋਚ ਸੋਚੀ ਹੈ ਵੀ ਵਿਆਹ ਹੁਣ ਸਾਹਿਬਜ਼ਾਦੇ ਦਾ ਕਰੀਏ, ਬੜੇ ਉਤਸ਼ਾਹ ਦੇ ਨਾਲ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਸੋਚ ਸੋਚਦੇ ਨੇ ਪੰਜਵੇਂ ਪਾਤਸ਼ਾਹ ਜੀ।
ਅਗਹਨ ਬੀਤਿਓ ਮਾਸ ਜਬ,
ਜਦੋਂ ਮਗਰ ਦਾ ਮਹੀਨਾ ਬੀਤ ਗਿਆ,
ਪੁਨ ਪੂਸ ਸੋ ਆਇਓ,
ਤੇ ਪੋਹ ਦਾ ਮਹੀਨਾ ਆ ਗਿਆ,
ਸਮੈ ਮਾਹ ਉਤਸਾਹ ਕੋ,
ਸੋ ਇਹ ਸਮੇਂ ਦੇ ਵਿੱਚ ਬੜੀ ਸੋਹਣੀ ਰੁੱਤ ਠੰਡ ਸਰਦੀ ਦੀ ਆ ਗਈ, ਅਗਲਾ ਮਹੀਨਾ ਮਾਘ ਦਾ ਆ ਜਾਣਾ ਹੈ। ਮਾਘ ਫੱਗਣ ਦੇ ਵਿੱਚ ਮਾਘ ਦੀ ਰੁੱਤ ਜਿਹੜੀ ਹੈ ਬੜੀ ਸੁਹਾਵਣੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹਨ,
ਮਹਾਦੇਵ ਸੋ ਮਿਲ ਗੁਰੂ,
ਆਪਣੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਦੇ ਕੋਲ ਜਾ ਬੈਠੇ ਹਨ, ਅਤੇ ਬਾਬਾ ਮਹਾਦੇਵ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਵਿਚਾਰ ਕਰਦੇ ਹਨ,
ਬੈਠੇ ਇੱਕ ਥਾਂ
ਇੱਕ ਥਾਂ ਤੇ ਇਕੱਠੇ ਹੋ ਕੇ ਬੈਠੇ ਹਨ,
ਕਰੀ ਵਾਰਤਾ ਬਹੁਤ ਹੀ,
ਔਰ ਬਹੁਤ ਸੋਹਣੇ ਬਚਨ ਬਿਲਾਸ ਦੋਵਾਂ ਭਾਈਆਂ ਨੇ ਬੈਠ ਕੇ ਕੀਤੇ ਹਨ,
ਪ੍ਰਸੰਗ ਜੇ ਨਾਨਾ,
ਔਰ ਨਾਨਾ ਪ੍ਰਕਾਰ ਦੇ ਪ੍ਰਸੰਗ ਜਿਹੜੇ ਹਨ ਉਹ ਆਪਸ ਵਿੱਚ ਵਿਚਾਰੇ ਹਨ। ਹਾਂਜੀ,
ਬਾਹਰ ਵਿਆਹ ਕੀ ਬਾਤ ਕੋ,
ਫਿਰ ਵਿਆਹ ਦੀ ਗੱਲ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਸ਼ੁਰੂ ਕੀਤੀ ਹੈ, ਆਪਣੇ ਭਾਈ ਬਾਬਾ ਮਹਾਦੇਵ ਜੀ ਨਾਲ ਵਿਆਹ ਦੀ ਵਾਰਤਾ ਸ਼ੁਰੂ ਕੀਤੀ ਹੈ ਵੀ ਸਾਹਿਬਜ਼ਾਦੇ ਦਾ ਹੁਣ ਵਿਆਹ ਕਰੀਏ,
ਇੱਕ ਮਾਸ ਕੀ ਵਿੱਚ ਰਹੇ ਹੋ,
ਇੱਕ ਮਹੀਨਾ ਹੀ ਵਿੱਚ ਰਹਿ ਗਿਆ ਹੈ, ਪੋਹ ਦਾ ਮਹੀਨਾ ਵਿੱਚ ਹੈ,
ਦਿਨ ਨਿਕਟ ਸੋ ਆਇਓ,
ਮਾਘ ਦੇ ਮਹੀਨੇ ਆਪਾਂ ਵਿਆਹ ਕਰਨਾ ਹੈ, ਉਹ ਦਿਨ ਨੇੜੇ ਆ ਰਿਹਾ ਹੈ,
ਵੱਡੋ ਭਰਾਤ ਅਬ ਦੂਰ ਹੈ,
ਤੇ ਵੱਡੇ ਭਰਾਤਾ ਜੀ ਬਾਬਾ ਪ੍ਰਿਥੀ ਚੰਦ ਜੀ ਸਾਥੋਂ ਬੜੇ ਦੂਰ ਚਲੇ ਗਏ ਹਨ,
ਵੱਡੇ ਧਰਤ ਵਿਰੋਧਾ,
ਤੇ ਨਾਲੇ ਉਹ ਸਾਡਾ ਵਿਰੋਧ ਵੀ ਬੜਾ ਕਰਦੇ ਹਨ, ਉਹਨਾਂ ਦੇ ਮਨ ਵਿੱਚ ਈਰਖਾ ਦੁਵੈਸ਼ ਬਹੁਤ ਜ਼ਿਆਦਾ ਹੈ, ਸਾਡਾ ਉਹ ਵਿਰੋਧ ਕਰਦੇ ਹਨ, ਮਨ ਦੇ ਵਿੱਚ ਈਰਖਾ ਰੱਖਦੇ ਹਨ,
ਨਮਰ ਭਏ ਨਹਿ ਮਾਨਹੀ,
ਜੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰੀਏ ਉਹ ਮੰਨਣ ਵਾਲੇ ਨਹੀਂ ਹਨ ਵਿਆਹ ਤੇ ਆਉਣ ਲਈ, ਕਿਉਂਕਿ ਉਹਨਾਂ ਦਾ ਸੁਭਾਅ ਬੜਾ ਕ੍ਰੋਧੀ ਹੈ, ਗੁੱਸੇ ਵਾਲਾ ਹੈ, ਵਿਰੋਧ ਰੱਖਦੇ ਨੇ ਸਾਡੇ ਨਾਲ। ਉਹਨਾਂ ਨੂੰ ਹੁਣ ਬੁਲਾਉਣਾ ਚਾਹੀਦਾ ਹੈ। ਇਸ ਗੱਲ ਵਿੱਚ ਬੜੀ ਯੋਗਤਾ ਹੈ, ਉਚਿਤ ਹੈ, ਮਹਾਰਾਜ ਕਹਿੰਦੇ ਆ ਆਪਾਂ ਉਹਨਾਂ ਨੂੰ ਬੁਲਾਈਏ ਵਿਆਹ ਦੇ ਉੱਤੇ। ਹਾਂ, ਉਹਨਾਂ ਨੂੰ ਪਰਿਵਾਰ ਸਮੇਤ ਆਉਣਾ ਚਾਹੀਦਾ, ਸਾਡੀ ਭਰਜਾਈ ਨੂੰ ਵੀ, ਕਰਮ ਨੂੰ ਵੀ ਆਉਣਾ ਚਾਹੀਦਾ, ਅਤੇ ਸਾਡੇ ਭਤੀਜੇ ਮਿਹਰਬਾਨ ਨੂੰ ਵੀ ਵਿਆਹ ਵਿੱਚ ਆਉਣਾ ਚਾਹੀਦਾ ਹੈ। ਇਸ ਥਾਂ ਤੇ ਰਲ ਮਿਲ ਕੇ ਇਕੱਠੇ ਹੋ ਕੇ ਵਿਆਹ ਕਰੀਏ।
ਮਹਾਦੇਵ ਬੋਲਿਓ ਸੁਣਤ,
ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਬਾਬਾ ਮਹਾਦੇਵ ਜੀ ਬੋਲੇ,
ਭੇਜੋ ਲਿਖ ਪਾਤੀ।
ਠੀਕ ਹੈ, ਗੁਰੂ ਸਾਹਿਬ ਜੀ ਆਪ ਚਿੱਠੀ ਲਿਖ ਕੇ ਭੇਜ ਦਿਓ, ਵਿਆਹ ਦੀ ਚਿੱਠੀ ਯਾਨੀ ਸੱਦਾ ਪੱਤਰ ਬਾਬਾ ਪ੍ਰਿਥੀ ਚੰਦ ਨੂੰ ਭੇਜ ਦਿਓ। ਕੋਈ ਚੰਗਾ ਬੰਦਾ ਸਿਆਣਾ ਜਾਵੇ ਜਿਹੜਾ ਬਾਬੇ ਪ੍ਰਿਥੀ ਚੰਦ ਨੂੰ ਢੰਗ ਨਾਲ ਬੇਨਤੀ ਕਰੇ, ਉਹਨਾਂ ਨੂੰ ਮਨਾਵੇ ਤੇ ਭਲੀ ਪ੍ਰਕਾਰ ਦੇ ਨਾਲ ਉਹਨਾਂ ਨੂੰ ਵਿਆਹ 'ਚ ਸ਼ਾਮਿਲ ਕਰਨ ਲਈ ਰਾਜ਼ੀ ਕਰਕੇ ਲੈ ਆਵੇ।
ਸਨਮਾਨ ਹੋ ਸਭ ਰੀਤ ਤੇ,
ਹਰ ਤਰ੍ਹਾਂ ਨਾਲ ਉਹਦਾ ਸਨਮਾਨ ਕਰੋ, ਕਿਉਂਕਿ ਸਨਮਾਨ ਦੇ ਨਾਲ ਕਈ ਵਾਰੀ ਕਈ ਬੰਦੇ ਨਰਮ ਪੈ ਜਾਂਦੇ ਹੈ, ਪਰ ਕਈ ਬੰਦੇ ਹੁੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਵੀ ਨਹੀਂ ਮਨਾ ਸਕਦਾ। ਪ੍ਰਿਥੀ ਚੰਦ ਤਾਂ ਉਹਨਾਂ ਵਿੱਚੋਂ ਹੀ ਸੀ, ਪਰ ਫਿਰ ਵੀ ਮਰਿਆਦਾ ਪੁਰਸ਼ੋਤਮ ਹਨ ਗੁਰੂ ਸਾਹਿਬ ਜੀ, ਉਹਨਾਂ ਨੇ ਤਾਂ ਆਪਣੀ ਮਰਿਆਦਾ ਰੱਖਣੀ ਹੈ ਨਾ। ਸਤਿਗੁਰੂ ਜੀ ਨੂੰ ਬਾਬਾ ਮਹਾਂਦੇਵ ਜੀ ਕਹਿੰਦੇ, ਮਹਾਰਾਜ ਆਪ ਜੀ ਮਰਿਆਦਾ ਪੁਰਸ਼ੋਤਮ ਹੋ, ਇਸ ਕਰਕੇ ਆਪ ਜੀ ਬਾਬਾ ਪ੍ਰਿਥੀ ਚੰਦ ਨੂੰ ਬੜੇ ਸਨਮਾਨ ਨਾਲ ਸੱਦੋ ਵਿਆਹ ਦੇ ਵਿੱਚ, ਕਿਉਂਕਿ ਵੱਡੇ ਭਾਈ ਹਨ, ਵੱਡੇ ਭਾਈ ਪਿਤਾ ਦੇ ਸਮਾਨ ਸਮਝੇ ਜਾਂਦੇ ਹਨ। ਹਾਂਜੀ, ਜਿਵੇਂ ਕਿਵੇਂ ਉਹਨਾਂ ਨੂੰ ਬੁਲਾਈਏ, ਭਾਵੇਂ ਉਹ ਜਿੰਨੇ ਮਰਜ਼ੀ ਨਾਰਾਜ਼ ਨੇ, ਪਰ ਇੱਕ ਵਾਰੀ ਵਿਆਹ 'ਚ ਸ਼ਾਮਿਲ ਹੋਣ, ਉਹਦੇ ਨਾਲ ਕੁਝ ਰੌਣਕ ਹੋਰ ਹੀ ਬਣੇਗੀ, ਪਰਿਵਾਰ ਇਕੱਠਾ ਹੋਵੇਗਾ, ਭਾਈਚਾਰੇ ਵਿੱਚ ਵੀ ਸਮਾਜ ਵਿੱਚ ਵੀ ਆਪਣੀ ਇੱਜ਼ਤ ਬਣਦੀ ਹੈ। ਜੇ ਵਿਆਹ ਸ਼ਾਦੀ 'ਚ ਇਕੱਠੇ ਹੋ ਜਾਈਏ ਤਾਂ ਸਮਾਜ ਵੀ ਚੰਗਾ ਹੀ ਸਮਝਦਾ। ਹਾਂਜੀ, ਇਹ ਅੱਛੀ ਤਰ੍ਹਾਂ ਹੀ ਹੁੰਦਾ, ਇਹਦੇ ਨਾਲ ਇਹਦੇ 'ਚ ਅੱਛਾ ਹੁੰਦਾ, ਇਹ ਮਰਿਆਦਾ ਹੈ ਵੀ ਵਿਆਹ ਸ਼ਾਦੀ ਵਿੱਚ ਦੁੱਖ ਸੁੱਖ ਵਿੱਚ ਭਾਵੇਂ ਜਿੰਨੀ ਮਰਜ਼ੀ ਰਿਸ਼ਤੇਦਾਰੀ 'ਚ ਨਾਰਾਜ਼ਗੀ ਹੋਵੇ, ਉਦੋਂ ਨਾਰਾਜ਼ਗੀ ਦੂਰ ਕਰ ਲੈਣੀ ਚਾਹੀਦੀ ਹੈ। ਹਾਂਜੀ, ਹਾਂ, ਪਰਨੇ ਅਤੇ ਮਰਨੇ, ਪਰਨੇ ਦਾ ਮਤਲਬ ਵਿਆਹ ਅਤੇ ਮਰਨੇ ਮੈਨੇ ਕੋਈ ਭਾਣਾ ਵਰਤ ਜਾਵੇ, ਪਰਿਵਾਰ 'ਚ ਕੋਈ ਮੌਤ ਹੋ ਜਾਵੇ, ਉਦੋਂ ਕਹਿੰਦੇ ਸਿਆਣੇ ਸਾਰੇ ਸੰਬੰਧੀ ਇਕੱਠੇ ਹੁੰਦੇ ਆ, ਸਾਰੇ ਰਿਸ਼ਤੇਦਾਰ ਆਉਂਦੇ ਆ, ਦੁੱਖ ਦੀ ਘੜੀ 'ਚ ਵੀ ਆਉਂਦੇ ਆ ਤੇ ਸੁੱਖ ਦੀ ਘੜੀ 'ਚ ਵੀ ਬੁਲਾਈਦਾ ਹੈ। ਹਾਂਜੀ,
ਇਹੀ ਜਗਤ ਕੀ ਰੀਤ ਹੈ,
ਇਹ ਜਗਤ ਦੀ ਰੀਤ ਹੈ, ਮਰਜ਼ਾਦਾ ਹੈ, ਇਹ
ਸਭ ਨਰ ਵਰਤਨ ਤੇ,
ਸਾਰੇ ਵਰਤਦੇ ਨੇ, ਇਸ ਤਰ੍ਹਾਂ ਸਾਰੇ ਕਰਦੇ ਨੇ, ਵਿਆਹ ਸ਼ਾਦੀ ਤੇ ਸਾਰੇ ਬੁਲਾਏ ਜਾਂਦੇ ਨੇ, ਉਹਨਾਂ ਨੂੰ ਬੁਲਾਉਣਾ ਪੈਂਦਾ, ਤੇ ਨਾਲੇ ਕੋਈ ਦੁੱਖ ਸੁੱਖ ਹੋ ਜਾਏ ਤਾਂ ਜ਼ਰੂਰ ਭਾਈਚਾਰਾ ਇਕੱਠਾ ਕਰੀਦਾ। ਹਾਂਜੀ,
ਸ਼ਾਦੀ ਤੁਮਰਾ ਸਦਨ ਹੈ,
ਤੇ ਨਾਲੇ ਗੁਰੂ ਜੀ ਤੁਹਾਡੇ ਘਰ ਸ਼ਾਦੀ ਹੈ, ਤੁਹਾਡੇ ਪੁੱਤਰ ਦਾ ਇਕਲੌਤੇ ਸਾਹਿਬਜ਼ਾਦੇ ਹਨ ਤੁਹਾਡੇ ਸ੍ਰੀ ਹਰਗੋਬਿੰਦ ਜੀ, ਉਹਨਾਂ ਦਾ ਵਿਆਹ ਹੈ,
ਰੁੱਠੇ ਸੋ ਮਨਾਇਓ,
ਤੇ ਹੁਣ ਤੁਸੀਂ ਤੁਹਾਡਾ ਫਰਜ਼ ਹੈ ਵੀ ਰੁੱਸਿਆਂ ਨੂੰ ਮਨਾਓ। ਜੇ ਉਹ ਰੁੱਸੇ ਵੀ ਨੇ ਬਾਬਾ ਜੀ, ਵੱਡੇ ਬਾਬਾ ਪ੍ਰਿਥੀ ਚੰਦ ਜੀ, ਆਪ ਜੀ ਮਨਾਉਣਾ ਤੁਹਾਡਾ ਫਰਜ਼ ਹੈ, ਤੁਸੀਂ ਹੁਣ ਮਨਾਓ ਉਹਨਾਂ ਨੂੰ ਜਿਵੇਂ ਵੀ ਹੋਵੇ। ਹਾਂਜੀ,
ਪ੍ਰਾਤਾ ਕਰੋ ਇਕੱਤਰ ਸਭ,
ਤਾਂ ਆਪਾਂ ਤਿੰਨੇ ਭਰਾ ਇਕੱਠੇ ਹੋਵਾਂਗੇ, ਵਿਆਹ ਵਿੱਚ ਰੌਣਕ ਹੋਰ ਲੱਗੇਗੀ, ਅਤੇ ਜੇ ਉਹ ਨਾ ਆਏ ਮੈਂ ਤੇ ਤੁਸੀਂ ਤੇ ਦੋਵੇਂ ਤੇ ਹੋਵਾਂਗੇ, ਵੇਖਣ ਵਾਲੇ ਪੁੱਛਣਗੇ ਵੀ ਬਾਬੇ ਪ੍ਰਿਥੀ ਚੰਦ ਜੀ ਕਿਉਂ ਨਹੀਂ ਆਏ, ਤੇ ਫਿਰ ਕਿਹਨਾਂ ਕਿਹਨਾਂ ਨੂੰ ਜਵਾਬ ਦੇਵਾਂਗੇ। ਹਾਂਜੀ,
ਵੱਡਤਾ ਜਿਮ ਪਾਇਓ,
ਇਹਦੇ 'ਚ ਵਡਿਆਈ ਹੈ ਆਪਣੀ ਗੁਰੂ ਘਰ ਦੀ ਵੀ, ਆਪ ਜੀ ਦੀ ਸਾਰਿਆਂ ਵਾਸਤੇ ਇਹ ਇੱਜ਼ਤ ਵਾਲੀ ਗੱਲ ਹੈ, ਬਾਬਾ ਪ੍ਰਿਥੀ ਚੰਦ ਜੀ ਵਾਸਤੇ ਵੀ ਇੱਜ਼ਤ ਵਾਲੀ ਗੱਲ ਹੈ ਜੇ ਉਹ ਵਿਆਹ 'ਚ ਆਉਂਦੇ ਨੇ। ਹਾਂਜੀ,
ਸ਼ੋਭਾ ਹੈ ਬਹੁ ਮੇਲ ਕੀ,
ਕਿਉਂ ਸਾਰਾ ਮੇਲ ਹੋਵੇਗਾ, ਮਿਲਵੇ ਕੀ ਮਹਿਮਾ ਵਰਣ ਨਾ ਸਾਕੋ ਨਾਨਕ ਪਰੈ ਪਰੀਲਾ, ਮੇਲ ਦੀ ਬੜੀ ਸ਼ੋਭਾ ਹੈ। ਹਾਂਜੀ,
ਬੰਦਪ ਸਮੁਦਾਇਆ,
ਸਾਰੇ ਭਰਾ ਭਾਈਚਾਰਾ ਬਰਾਦਰੀ ਇਕੱਠੀ ਹੋਵੇ, ਉਹਦੀ ਵਡਿਆਈ ਵੱਖਰੀ ਹੁੰਦੀ ਹੈ। ਹਾਂਜੀ,
ਜਾਤ ਬਖੈ ਸੋ ਵੱਡਾ ਹੋਏ,
ਕਹਿੰਦੇ ਜਾਤ ਬਰਾਦਰੀ ਵਿੱਚ ਭਾਈਚਾਰੇ 'ਚ ਉਹੀ ਵੱਡਾ ਹੁੰਦਾ ਹੈ
ਸਭ ਸੋ ਬਣ ਆਇਆ,
ਜਿਹੜਾ ਸਾਰਿਆਂ ਨਾਲ ਬਣਾ ਕੇ ਰੱਖੇ, ਜਿਹੜਾ ਭਾਈਚਾਰੇ 'ਚ ਸਾਰਿਆਂ ਨਾਲ ਹੀ ਮਿੱਠ ਬੋਲਣਾ ਹੋਵੇ, ਸਾਰਿਆਂ ਨਾਲ ਬਣਦੀ ਹੋਵੇ, ਭਾਈਚਾਰੇ ਵਿੱਚ ਕੋਈ ਵਿਰੋਧੀ ਨਾ ਹੋਵੇ, ਉਹ ਬੰਦਾ ਸਾਰਿਆਂ ਵਿੱਚੋਂ ਵੱਡਾ ਸਮਝਿਆ ਜਾਂਦਾ ਵੀ ਦੇਖੋ ਇਹਦੀ ਸਾਰਿਆਂ ਨਾਲ ਬਣਦੀ। ਕਈ ਹੁੰਦੇ ਪਰਿਵਾਰ ਵਿੱਚ ਇਹੋ ਜਿਹੇ ਜੀ, ਉਹ ਰੁੱਸਿਆਂ ਨੂੰ ਵੀ ਝੱਟ ਮਨਾ ਲੈਂਦੇ ਆ ਅਤੇ ਇੱਜ਼ਤ ਮਹਾਰਾਜ ਉਹ ਪਰਿਵਾਰ ਦੀ ਬਣਾ ਕੇ ਰੱਖਦੇ ਆ, ਅਤੇ ਕਈ ਹੁੰਦੇ ਆ ਜਿਹੜੇ ਮਨਾਇਆ ਨੂੰ ਵੀ ਰੁਸਾ ਲੈਂਦੇ ਆ। ਉਹ ਪਿਰਥੀ ਚੰਦ ਹੈ ਹੀ ਇਹੋ ਜਿਹਾ। ਸੋ ਬਾਬਾ ਪਿਰਥੀ ਚੰਦ ਨੂੰ ਮਨਾ ਕੇ ਆਪਾਂ ਸੱਦੀਏ, ਬੁਲਾਈਏ ਵਿਆਹ ਦੇ ਵਿੱਚ, ਇਹਦੇ 'ਚ ਗੁਰੂ ਸਾਹਿਬ ਜੀ ਆਪਣੀ ਇੱਜ਼ਤ ਹੈ। ਹਾਂਜੀ,
ਮਹਾਦੇਵ ਕੇ ਬਾਕ ਕੋ,
ਬਾਬਾ ਮਹਾਦੇਵ ਜੀ ਵੱਡੇ ਭਾਈ ਸਨ ਗੁਰੂ ਅਰਜਨ ਦੇਵ ਜੀ ਦੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਵੱਡੇ ਭਰਾ ਦੀ ਗੱਲ ਸੁਣ ਕੇ
ਸਤਿਗੁਰੂ ਨੇ ਮਾਨਾ,
ਸਨਮਾਨ ਦੇ ਨਾਲ ਗੱਲ ਮੰਨ ਲਈ ਵੀ ਭਰਾ ਜੀ ਠੀਕ ਕਹਿੰਦੇ ਨੇ। ਮਰਿਆਦਾ ਇਹੀ ਹੈ ਵੀ ਦੁੱਖ ਸੁੱਖ ਵਿੱਚ ਇਕੱਠੇ ਹੋਣਾ ਚਾਹੀਦਾ, ਸਾਡਾ ਭਾਈ ਹੈ, ਅਸੀਂ ਉਹਨੂੰ ਵਿਆਹ ਦੇ ਵਿੱਚ ਜ਼ਰੂਰ ਸੱਦੀਏ। ਹਾਂਜੀ,
ਲਿਖੀ ਪੱਤਰਿਕਾ ਤਬ ਹੈ ਗੁਰੂ।
ਸਤਿਗੁਰੂ ਜੀ ਨੇ ਬੜੇ ਸਨਮਾਨ ਦੇ ਨਾਲ ਆਪਣੇ ਹੱਥੀਂ ਚਿੱਠੀ ਲਿਖੀ ਹੈ। ਹਾਂਜੀ,
ਵਡਿਆਈ ਮਹਾਨਾ,
ਬਾਬਾ ਜੀ ਦਾ ਬੜਾ ਹੀ ਜਸ ਕਰਕੇ, ਵਡਿਆਈ ਕਰਕੇ, ਸਰਬ ਉਪਮਾ ਯੋਗ, ਕਿਉਂਕਿ ਸਤਿਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਸਨ। ਗੁਰੂ ਅਰਜਨ ਦੇਵ ਜੀ ਨੇ ਕਦੀ ਵੀ ਉਹਨਾਂ ਨੂੰ ਫਿੱਕਾ ਨਹੀਂ ਬੋਲਿਆ, ਕਿਉਂ? ਇੱਕ ਤਾਂ ਵੱਡੇ ਭਾਈ ਸਨ, ਇੱਕ ਉਹ ਗੁਰੂ ਦੇ ਸਾਹਿਬਜ਼ਾਦੇ ਸਨ, ਗੁਰੂ ਨੰਦਨ ਸਨ। ਮਰਯਾਦਾ ਵੱਡਿਆਂ ਦੀ ਹੁੰਦੀ ਹੈ ਵੀ ਅਸੀਂ ਸਾਧ ਸੰਗਤ ਜੀ, ਅਸੀਂ ਵੀ ਉਹਨਾਂ ਨੂੰ ਮਾੜਾ ਨਹੀਂ ਬੋਲ ਸਕਦੇ, ਕਿਉਂ? ਭਾਵੇਂ ਉਹਨਾਂ ਦਾ ਸੁਭਾਅ ਕਿੱਦਾਂ ਦਾ ਸੀ, ਵਾਹਿਗੁਰੂ ਦੀ ਕੁਦਰਤ ਸੀ। ਕੁਦਰਤ ਨੇ ਜੋ ਵਾਹਿਗੁਰੂ ਨੇ ਸਾਨੂੰ ਸਮਝਾਉਣਾ ਸੀ ਪਰਮੇਸ਼ਰ ਨੇ ਵੀ ਗੁਰੂਆਂ ਦੇ ਘਰ ਵੀ ਇਹੋ ਜਿਹੇ ਕਈ ਪੁੱਤਰ ਹੋ ਜਾਂਦੇ ਆ ਵੀ ਇਹ ਮਾਇਆ ਹੈ, ਤੁਸੀਂ ਘਬਰਾਓ ਨਾ। ਆਪਣੀ ਜ਼ਿੰਦਗੀ 'ਚ ਜਦੋਂ ਸਾਡੇ ਘਰਾਂ 'ਚ ਇੱਦਾਂ ਹੁੰਦਾ ਨਾ, ਭਾਈ ਦੁੱਖ ਦਿੰਦੇ ਆ, ਫਿਰ ਸਾਨੂੰ ਯਾਦ ਆ ਜਾਂਦਾ ਵੀ ਪਿਰਥੀ ਚੰਦ ਵੀ ਤਾਂ ਹੈ ਸੀਗਾ, ਧੀਰ ਮੱਲ ਵੀ ਤਾਂ ਹੈ ਸੀ। ਫਿਰ ਮਨ ਸੋਚੀਦਾ ਵੀ ਠੀਕ ਹੈ, ਵੱਡਿਆਂ ਗੁਰੂਆਂ ਪੀਰਾਂ ਨਾਲ ਹੁੰਦੀ ਆਈ ਹੈ, ਅਸੀਂ ਕਿਹੜੀ ਬਾਗ ਦੀ ਮੂਲੀ ਹਾਂ। ਫਿਰ ਸਾਨੂੰ ਥੋੜ੍ਹਾ ਜਿਹਾ ਗਿਆਨ ਮਿਲ ਜਾਂਦਾ। ਇਹ ਗੁਰੂ ਨੇ ਮਾਇਆ ਰਚਾਈ ਹੋਈ ਸੀ ਅਤੇ ਮਹਾਰਾਜ ਨੇ ਸਾਰੀ ਉਪਮਾ ਲਿਖ ਕੇ ਕਹਿੰਦੇ ਸਰਬ ਉਪਮਾ ਯੋਗ, ਬਾਬਾ ਜੀ ਵੱਡੇ ਭਰਾਤਾ ਜੀ ਆਪ ਜੀ ਸਨਮਾਨ ਯੋਗ ਹੋ, ਸਾਡੇ ਲਈ ਸਤਿਕਾਰ ਯੋਗ ਹੋ, ਬਹੁਤ ਹੀ ਆਦਰ ਯੋਗ ਹੋ ਤੁਸੀਂ, ਕਿਉਂਕਿ ਮਹਾਰਾਜ ਸਾਹਿਬ ਜੀ ਸਤਿਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹੋ। ਹਾਂਜੀ,
ਮਿਹਰਬਾਨ ਨੰਦਨ ਜਥਾ,
ਜਿਵੇਂ ਆਪ ਜੀ ਦੇ ਸਾਹਿਬਜ਼ਾਦੇ ਹਨ ਬਾਬਾ ਮਿਹਰਬਾਨ ਜੀ,
ਹਰ ਗੋਬਿੰਦ ਤੈਸੇ,
ਏਦਾਂ ਹਰਗੋਬਿੰਦ ਜੀ ਵੀ ਤੁਹਾਡੇ ਹੀ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੇ ਬਾਬਾ ਮਿਹਰਬਾਨ ਜੀ ਤੁਹਾਡੇ ਪੁੱਤਰ ਹਨ, ਬਾਬਾ ਪਿਰਥੀ ਚੰਦ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਮਿਹਰਬਾਨ ਜੀ, ਅਤੇ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਕਹਿੰਦੇ ਭਤੀਜੇ ਅਤੇ ਪੁੱਤਰ 'ਚ ਕੋਈ ਫਰਕ ਨਹੀਂ ਹੁੰਦਾ, ਤੁਸੀਂ ਸਾਡੇ ਲਈ ਸਾਰਿਆਂ ਤੋਂ ਵੱਡੇ ਹੋ, ਜਿਵੇਂ ਤੁਹਾਡੇ ਪੁੱਤਰ ਹਨ ਬਾਬਾ ਮਿਹਰਬਾਨ ਜੀ। ਬਾਬਾ ਮਿਹਰਬਾਨ ਜੀ ਨੂੰ ਗੁਰੂ ਸਾਹਿਬ ਜੀ ਆਪਣੀ ਗੋਦ 'ਚ ਖੜਾਉਂਦੇ ਨੇ। ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਅਤੇ ਇਸੇ ਕਰਕੇ ਮਿਹਰਬਾਨ ਨੇ ਜਦੋਂ ਲਿਖਤਾਂ ਲਿਖੀਆਂ ਨਾ, ਉਹਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨ ਕੇ ਲਿਖੀਆਂ। ਉਹਨਾਂ ਦੀ ਜਿਹੜੀ ਸੰਪਰਦਾ ਹੈ ਮੀਣਿਆਂ ਦੀ, ਉਹਦੇ ਵਿੱਚ ਜਿਹੜੇ ਗ੍ਰੰਥ ਬੜੇ ਲਿਖੇ ਉਹਨਾਂ ਨੇ, ਉਹ ਬਾਬਾ ਮਿਹਰਬਾਨ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵੀ ਲਿਖੀ ਹੈ, ਗੁਰਬਾਣੀ ਦੇ ਬੜੇ ਪਰਮਾਰਥ ਲਿਖੇ ਨੇ, ਬਹੁਤ ਲਿਟਰੇਚਰ ਵਧੀਆ ਉਹਨਾਂ ਦਾ, ਪੁਰਾਣੇ ਜ਼ਮਾਨੇ ਦਾ ਪੰਜਾਬੀ ਦਾ ਪੁਰਾਣਾ ਸਾਹਿਤ ਜੇ ਫਰੋਲਦੇ ਆ ਤਾਂ ਉਹਨਾਂ ਦਾ ਵੀ ਨੰਬਰ ਵਿੱਚ ਆਉਂਦਾ ਹੈ। ਭਾਈ ਮਿਹਰਬਾਨ ਜੀ ਉਹਨਾਂ ਦੇ ਪੁੱਤਰ ਅਚਤਰ ਭੁਜ ਜੀ, ਹਰ ਜੀ, ਜਿਨ੍ਹਾਂ ਨੇ ਜਨਮ ਸਾਖੀਆਂ ਲਿਖੀਆਂ ਨੇ, ਉਹਨਾਂ ਨੇ ਪੰਜ ਪਾਤਸ਼ਾਹੀਆਂ ਨੂੰ ਬਰਾਬਰ ਸਨਮਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਗੁਰੂ ਮੰਨਿਆ ਹੈ। ਬਾਅਦ ਵਿੱਚ ਉਹਨਾਂ ਨੇ ਬਾਬਾ ਪਿਰਥੀ ਚੰਦ ਜੀ ਨੂੰ ਵੀ ਗੁਰੂ ਮੰਨਿਆ, ਪਰ ਉਹਨਾਂ ਦੇ ਨਾਲ ਪਿਰਥੀ ਚੰਦ, ਗੁਰੂ ਪਿਰਥੀ ਚੰਦ ਨਹੀਂ ਲਿਖਿਆ, ਸਿਰਫ ਗੁਰੂ ਸਾਹਿਬ ਹੀ ਲਿਖਿਆ ਹੋਇਆ। ਉਹ ਜਿੱਥੇ ਗੁਰੂ ਸਾਹਿਬ ਆਉਂਦਾ ਉਹਨਾਂ ਦੇ ਲਿਟਰੇਚਰ ਵਿੱਚ, ਉਹ ਸਿਰਫ ਬਾਬਾ ਪਿਰਥੀ ਚੰਦ ਵਾਸਤੇ ਆਉਂਦਾ, ਪਰ ਜਿਹਦੇ ਗੁਰੂ ਅਰਜਨ ਦੇਵ ਜੀ ਦਾ, ਉਹ ਪੰਜਵੀਂ ਪਾਤਸ਼ਾਹੀ ਦੇ ਰੂਪ 'ਚ ਉਹਨਾਂ ਦਾ ਨਾਮ ਆਉਂਦਾ। ਅਤੇ ਉਸ ਤੋਂ ਬਾਅਦ ਜਿਹੜੇ ਗੁਰੂ ਆਉਂਦੇ ਉਹ ਬਾਬਾ ਮਿਹਰਬਾਨ ਜੀ ਨੂੰ ਉਹ ਗੁਰੂ ਮੰਨਦੇ ਹਨ। ਇਸ ਤਰ੍ਹਾਂ ਉਹਨਾਂ ਦੀ ਗੱਦੀ ਚੱਲੀ ਆਉਂਦੀ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਵੇਂ ਤੁਹਾਡੇ ਪੁੱਤਰ ਹਨ ਨਾ ਬਾਬਾ ਮਿਹਰਬਾਨ ਜੀ, ਇਸੇ ਤਰ੍ਹਾਂ ਤੁਹਾਡੇ ਪੁੱਤਰ ਭਤੀਜੇ ਹਨ ਸ੍ਰੀ ਹਰਗੋਬਿੰਦ ਸਾਹਿਬ ਜੀ। ਹਾਂਜੀ,
ਵਿਆਹ ਸਮਾਂ ਇਹਨਾਂ ਕੋ ਅਬ ਹੈ,
ਸ੍ਰੀ ਹਰਗੋਬਿੰਦ ਜੀ ਦੇ ਵਿਆਹ ਦਾ ਸਮਾਂ ਆਇਆ ਹੈ। ਹਾਂਜੀ,
ਭੇਜੇ ਉਹ ਲਿਖ ਜਾ ਸੇ,
ਇਹ ਜਿਵੇਂ ਆਪ ਜੀ ਨੂੰ ਬੇਨਤੀ ਲਿਖ ਕੇ ਭੇਜ ਰਹੇ ਹਾਂ, ਤਰੀਕ ਵੀ ਵਿਆਹ ਦੀ ਭੇਜ ਰਹੇ ਹਾਂ, ਇਹਨਾਂ ਤਰੀਕਾਂ 'ਤੇ, ਇਹਨਾਂ ਸਥਾਨਾਂ 'ਤੇ ਵਿਆਹ ਦੇ ਸਮਾਗਮ ਹੋਣੇ ਨੇ। ਆਪਾਂ ਬਰਾਤ ਲੈ ਕੇ ਡੱਲੇ ਪਿੰਡ ਜਾਣਾ ਅਤੇ ਆਪ ਜੀ ਕਿਰਪਾ ਕਰੋ, ਇਸ ਵਿਆਹ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਓ। ਹਾਂਜੀ,
ਆਪਣਾ ਜਾਨ ਆਵੋ ਇਹਾਂ,
ਆਪਣਾ ਪੁੱਤਰ ਜਾਣ ਕੇ ਇੱਥੇ ਆਓ, ਆਪਣਾ ਕਾਰਜ ਆਪ ਸਾਰੀ ਜ਼ਿੰਮੇਵਾਰੀ ਨਾਲ ਮੋਹਰੀ ਹੋ ਕੇ ਤੁਸੀਂ ਨਿਭਾਓ ਸਾਰਾ। ਹਾਂਜੀ,
ਤੁਮ ਕਾਜ ਰਚਾਓ,
ਤੁਸੀਂ ਕੰਮ ਰਚਾਓ, ਅਸੀਂ ਤਾਂ ਛੋਟੇ ਹਾਂ, ਤੁਸੀਂ ਵੱਡੇ ਹੋ। ਮਹਾਰਾਜ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਪੁੱਤਰ ਹੋਣ ਕਰਕੇ ਸਾਡੇ ਪਰਿਵਾਰ ਵਿੱਚ ਤੁਸੀਂ ਮੋਹਰੀ ਹੋ, ਤੁਸੀਂ ਆ ਕੇ ਨਾ ਇਹ ਵਿਆਹ ਦਾ ਕਾਰਜ ਬਾਬਾ ਜੀ ਆਪ ਸ਼ੁਰੂ ਕਰੋ। ਹਾਂਜੀ, ਜਿਵੇਂ ਤੁਸੀਂ ਆਗਿਆ ਦਿਓਗੇ ਅਸੀਂ ਉਵੇਂ ਕਰੀ ਜਾਵਾਂਗੇ। ਤੁਸੀਂ ਸਾਨੂੰ ਦੱਸੀ ਜਾਓ ਵੀ ਆਹ ਕੰਮ ਕਰੋ, ਅਸੀਂ ਕਰੀ ਜਾਣਾ, ਪਰ ਹੁਕਮ ਤੁਹਾਡਾ ਚੱਲਣਾ, ਵਿਆਹ ਤੁਹਾਡੀ ਦੇਖ ਰੇਖ ਵਿੱਚ, ਸਾਰਾ ਪ੍ਰੋਗਰਾਮ ਜਿਹੜਾ ਹੈ ਆਪ ਜੀ ਦੀ ਨਿਗਰਾਨੀ 'ਚ ਹੋਵੇਗਾ। ਹਾਂਜੀ, ਹਾਂ, ਤੁਹਾਡੇ ਨਾਲ ਹੀ ਸਾਡਾ ਜਸ ਹੋਣਾ, ਤੁਹਾਡੇ ਨਾਲ ਹੀ ਸਾਡੀ ਵਡਿਆਈ ਹੋਣੀ ਹੈ। ਹਾਂਜੀ,
ਕ੍ਰੋਧ ਵਿਰੋਧ ਨਾ ਕੀਜੀ
ਬਾਬਾ ਜੀ, ਮਨ ਵਿੱਚ ਕਿਸੇ ਤਰ੍ਹਾਂ ਦਾ ਗੁੱਸਾ ਗਿੱਲਾ ਨਾ ਰੱਖੋ, ਨਾਰਾਜ਼ਗੀਆਂ ਸਾਰੀਆਂ ਦੂਰ ਕਰੋ, ਵਿਰੋਧ ਸਾਰਾ ਛੱਡੋ। ਹਾਂਜੀ,
ਹਮ ਕੋ ਲੱਗ ਜਾਣੋ,
ਅਸੀਂ ਛੋਟੇ ਹਾਂ ਨਾ, ਛੋਟਿਆਂ ਕੋਲੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਵੱਡੇ ਮਾਫ਼ ਕਰ ਦਿੰਦੇ। ਅਸੀਂ ਤੁਹਾਡੇ ਤੋਂ ਛੋਟੇ ਹਾਂ, ਤੁਹਾਡੇ ਪੁੱਤਾਂ ਵਰਗੇ ਹਾਂ, ਛੋਟੇ ਭਾਈ ਪੁੱਤ ਵਰਗੇ ਹੁੰਦੇ ਆ, ਵੱਡੇ ਪਿਓਾਂ ਵਰਗੇ ਹੁੰਦੇ ਆ। ਹਾਂਜੀ,
ਹਾਨ ਲਾਭ ਤੁਮ ਕੋ ਹੈ,
ਨਾਲੇ ਸਾਡਾ ਜੇ ਕੋਈ ਨੁਕਸਾਨ ਹੋਇਆ ਉਹ ਵੀ ਤੁਹਾਡਾ, ਸਾਡਾ ਕੋਈ ਨਫ਼ਾ ਹੋਇਆ ਉਹ ਵੀ ਤੁਹਾਡਾ। ਹਾਨ ਲਾਭ ਤੁਮਕੋ ਹੈ, ਵੱਡਿਆਂ ਨੂੰ ਲਾਜ ਆਉਂਦੀ ਹੈ, ਸਾਡਾ ਜੇ ਨਫ਼ਾ ਹੁੰਦਾ ਹੈ, ਸਾਨੂੰ ਕੋਈ ਲਾਭ ਹੁੰਦਾ, ਫਾਇਦਾ ਹੁੰਦਾ ਤਾਂ ਉਹ ਤੁਹਾਡਾ ਹੈ, ਜੇ ਸਾਡਾ ਕੋਈ ਨੁਕਸਾਨ ਹੁੰਦਾ ਉਹ ਵੀ ਤੁਹਾਡਾ ਹੀ ਹੈ। ਹਾਂਜੀ,
ਜਸ ਆਪ ਜਸ ਸਨ,
ਜੇ ਸਾਡਾ ਜਸ ਹੁੰਦਾ ਤਾਂ ਬਾਬਾ ਜੀ ਤੁਹਾਡਾ ਜਸ ਹੁੰਦਾ, ਜੇ ਸਾਡਾ ਆਪ ਜਸ ਹੁੰਦਾ ਨਿੰਦਾ ਹੁੰਦੀ ਹੈ ਉਹ ਵੀ ਤੁਹਾਡੀ ਹੈ। ਇਸ ਕਰਕੇ ਬਾਬਾ ਜੀ ਆਪ ਜੀ ਇਸ ਵਿਆਹ ਦੇ ਵਿੱਚ ਸ਼ਰੀਕ ਹੋਵੋ।
ਹਮ ਲਗ ਤੁਮ ਭਰਾਤਾ ਵੱਡੇ,
ਅਸੀਂ ਛੋਟੇ ਹਾਂ, ਤੁਸੀਂ ਵੱਡੇ ਭਾਈ ਹੋ,
ਸਗਰੀ ਬਿਦ ਜਾਣੋ,
ਤੁਸੀਂ ਨਾਲੇ ਸਾਰੀ ਮਰਯਾਦਾ ਜਾਣਦੇ ਹੋ ਗੁਰੂ ਘਰ ਦੀ, ਤੁਹਾਨੂੰ ਗੁਰੂ ਘਰ ਦੀ, ਗੁਰੂ ਰੀਤ ਪੰਥ ਦੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਯਾਦਾ ਦਾ ਵੀ ਪਤਾ ਹੈ ਅਤੇ ਸੋਢੀ ਵੰਸ਼ ਦੀ ਮਰਿਆਦਾ ਦਾ ਵੀ ਪਤਾ ਹੈ, ਤੁਸੀਂ ਆ ਕੇ ਸਾਰੀ ਕੁੱਲ ਰੀਤ ਕਰੋ। ਹਾਂਜੀ,
ਚਤੁਰ ਮਹਾ ਵਿਵਹਾਰ ਮਹਿ,
ਸਾਰੇ ਵਿਹਾਰ 'ਚ ਤੁਸੀਂ ਚਤੁਰ ਹੋ, ਸਿਆਣੇ ਹੋ, ਅਤੇ ਤੁਸੀਂ ਸਾਰਾ ਵਿਹਾਰ ਆਪਣੀ ਨਿਗਰਾਨੀ 'ਚ ਚਲਾਓ।
ਸਭ ਤੇ ਨਹਿ ਛਾਨੋ,
ਅਤੇ ਤਾਂ ਇਹ ਗੱਲ ਕੋਈ ਲੁਕੀ ਛਿਪੀ ਨਹੀਂ, ਸਭ ਦੁਨੀਆ ਜਾਣਦੀ ਹੈ ਵੀ ਬਾਬਾ ਪ੍ਰਿਥੀ ਚੰਦ ਜੀ ਗੁਰੂ ਘਰ 'ਚ ਵੱਡੇ ਹਨ ਅਤੇ ਉਹ ਵਿਹਾਰ ਦੇ ਵਿੱਚ ਬੜੇ ਕੁਸ਼ਲ ਹਨ, ਕਿਉਂਕਿ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਾਧੂ ਸੁਭਾਅ ਰੱਖਿਆ, ਚੰਚਲਤਾਈ ਵਾਲੀ ਬਿਰਤੀ ਰੱਖੀ ਨਹੀਂ, ਮਹਾਦੇਵ ਜੀ ਭੋਲਾ ਸੁਭਾਅ ਰੱਖਿਆ। ਜਿਹੜੇ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ, ਇਹ ਬੜੇ ਤੇਜ਼ ਤਰਾਰ ਸਨ, ਗੁਰੂ ਘਰ ਦੇ ਸਾਰੇ ਮੈਨੇਜਮੈਂਟ ਇਹੀ ਕਰਦੇ ਸੀ ਗੁਰੂ ਰਾਮਦਾਸ ਜੀ ਦੇ ਸਮੇਂ। ਇਸ ਕਰਕੇ ਮਹਾਰਾਜ ਕਹਿ ਰਹੇ ਵੀ ਤੁਸੀਂ ਸਭ ਤਰ੍ਹਾਂ ਨਾਲ ਕੁਸ਼ਲ ਹੋ ਵਿਹਾਰ ਦੇ ਵਿੱਚ, ਅਤੇ ਅਸੀਂ ਤਾਂ ਤੁਹਾਡੇ ਸਾਹਮਣੇ ਕੁਛ ਵੀ ਨਹੀਂ, ਦੇਖੋ ਸਤਿਗੁਰੂ ਦੀ ਨਿਮਰਤਾ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਕਿੰਨੀ ਨਿਮਰਤਾ। ਕਹਿੰਦੇ ਤੁਸੀਂ ਵੱਡੇ ਹੋ, ਸਾਰਾ ਵਿਹਾਰ ਚਲਾ ਲੈਂਦੇ ਹੋ, ਸਭ ਦੁਨੀਆ ਜਾਣਦੀ ਹੈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਆ ਕੇ ਤੁਸੀਂ ਵਿਆਹ ਦੇ ਵਿੱਚ ਸ਼ਾਮਿਲ ਹੋ ਕੇ ਵਿਆਹ ਆਪਣੀ ਨਿਗਰਾਨੀ 'ਚ ਸਿਰੇ ਲਾਓ, ਸੰਪੂਰਨ ਕਰਾਓ। ਹਾਂਜੀ,
ਲੇਖ ਸਿੱਖ ਪਠਿਓ,
ਇਸ ਤਰ੍ਹਾਂ ਦੀ ਚਿੱਠੀ ਬੜੀ ਨਿਮਰਤਾ ਅਤੇ ਪਿਆਰ ਵਾਲੀ ਲਿਖ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਆਣਾ ਸਿੱਖ ਚਿੱਠੀ ਦੇ ਕੇ ਭੇਜਿਆ, ਜ਼ਿੰਮੇਵਾਰ ਸਿੱਖ ਕੋਈ। ਹਾਂਜੀ,
ਜੰਗਲ ਦਿਸ਼ ਜਾਹੀ,
ਜਾਓ ਜੰਗਲ ਵਿੱਚ ਜਾ ਕੇ ਬਾਬਾ ਜੀ ਨੂੰ ਚਿੱਠੀ ਦਿਓ। ਜੰਗਲ ਸਾਧ ਸੰਗਤ ਜੀ ਉਸ ਇਲਾਕੇ ਨੂੰ ਕਹਿੰਦੇ ਸੀ ਜਿਹਨੂੰ ਅੱਜ ਕੱਲ੍ਹ ਆਪਾਂ ਮਾਲਵਾ ਕਹਿੰਦੇ ਹਾਂ। ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਰਨਾਲਾ ਅਤੇ ਪਟਿਆਲੇ ਤੋਂ ਪਰਾਂ ਪਰਾਂ ਜਿਹੜਾ ਇਲਾਕਾ ਹੈ ਇਹਨੂੰ ਕਹਿੰਦੇ ਸੀ ਜੰਗਲ, ਜਿਹੜਾ ਦੋ ਦਰਿਆਵਾਂ ਦੇ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਇਹ ਜ਼ਿਲ੍ਹੇ ਹਨ, ਇਹਨੂੰ ਕਹਿੰਦੇ ਸੀ ਦੁਆਬਾ। ਜਿਹੜਾ ਪਰਾਂ ਸੀਗਾ ਰਾਵੀ ਦੇ ਬਿਆਸ ਦੇ ਵਿਚਕਾਰ, ਉਹਨੂੰ ਕਹਿੰਦੇ ਸੀ ਮਾਝਾ। ਅਤੇ ਜਿਹੜਾ ਸੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ, ਖੰਨਾ, ਪਟਿਆਲੇ ਤੋਂ ਇੱਧਰ ਭੇਵਾ, ਅੰਬਾਲਾ, ਜਮੁਨਾਨਗਰ, ਜਗਾਦਰੀ ਤੱਕ, ਇਹਨੂੰ ਕਹਿੰਦੇ ਸੀ ਪੁਆਧ। ਅਤੇ ਜਿਹੜਾ ਸੀਗਾ ਇੱਧਰ ਜਮੁਨਾਨਗਰ ਤੋਂ ਅੱਗੇ ਸਹਾਰਨਪੁਰ, ਇਹਨੂੰ ਕਹਿੰਦੇ ਸੀ ਖਾਦਰ। ਅਤੇ ਇੱਧਰ ਜਿਹੜਾ ਸਾਧ ਸੰਗਤ ਜੀ ਅੱਗੇ ਹਰਿਆਣਾ ਹੈ, ਰੋਹਤਕ, ਭਵਾਨੀ, ਇਹਨੂੰ ਕਹਿੰਦੇ ਸੀ ਬਾਂਗਰ। ਇਸ ਤਰ੍ਹਾਂ ਇਲਾਕੇ ਹੁੰਦੇ ਸੀ ਪੁਰਾਣੇ। ਇਹ ਇਲਾਕਾ ਜਿੱਥੇ ਅੱਜ ਕੱਲ੍ਹ ਮਾਲਵਾ ਹੈ, ਇਹ ਮਾਲਵਾ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਕਿਰਪਾ ਕੀਤੀ ਨਾ ਇੱਥੇ ਆਏ ਮਹਾਰਾਜ ਸਾਰਾ ਪਰਿਵਾਰ ਵਾਰ ਕੇ, ਅਤੇ ਆਪਣੀ ਮੌਜ ਵਿੱਚ ਆ ਕੇ ਬਚਨ ਕੀਤਾ, ਕਹਿੰਦੇ ਜੰਗਲ ਸਾਡਾ ਮਾਲਵਾ ਹੈ। ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀ। ਵੈਸੇ ਮਾਲਵਾ ਜਿਹੜਾ ਹਿੰਦੁਸਤਾਨ ਦੇ ਵਿੱਚ ਉਹ ਉਜੈਨ ਦਾ ਇੰਦੌਰ ਦਾ ਇਲਾਕਾ ਹੈ, ਜਿੱਥੇ ਮਹਾਰਾਜਾ ਭਰਥਰੀ ਅਤੇ ਮਹਾਰਾਜਾ ਬਿਕਰਮਾਜੀਤ ਰਾਜੇ ਹੋਏ ਨੇ। ਉਸ ਇਲਾਕੇ ਨੂੰ, ਉਜੈਨ ਦੇ ਇਲਾਕੇ ਨੂੰ ਮਾਲਵਾ ਕਹਿੰਦੇ। ਉਹ ਵੀ ਮਾਲਵਾ, ਪੁਰਾਤਨ ਮਾਲਵਾ ਉਹ ਹੈ, ਉਹ ਹਿੰਦੁਸਤਾਨ ਦਾ ਵੱਡਾ ਇਲਾਕਾ ਮੰਨਿਆ ਜਾਂਦਾ ਸੀ ਕਿਸੇ ਜ਼ਮਾਨੇ 'ਚ, ਅੱਜ ਤੋਂ 2-2.5 ਹਜ਼ਾਰ ਬਰੇ ਪਹਿਲਾਂ। ਗੁਰੂ ਸਾਹਿਬ ਕਹਿੰਦੇ ਇਹ ਜੰਗਲ ਹੀ ਸਾਡਾ ਮਾਲਵਾ ਹੈ, ਮਾਲ ਵਾਲਾ ਹੈ, ਇੱਥੇ ਬਹੁਤ ਮਾਲ ਹੋਵੇਗਾ। ਪਹਿਲਾਂ ਇੱਥੇ ਬੜੀ ਤੰਗੀ ਹੁੰਦੀ ਸੀ, ਭਾਵ ਮੋਠ ਬਾਜਰਾ ਇੰਨੀ ਕੁ ਫਸਲ ਹੁੰਦੀ ਸੀ, ਮੀਂਹ ਕਦੀ ਕਦੀ ਪੈਂਦਾ ਸੀ, ਅਤੇ ਇਹਨੂੰ ਜੰਗਲ ਕਹਿੰਦੇ ਸੀ। ਜੰਡ ਕਰੀਰ ਇੱਦਾਂ ਹੁੰਦੇ ਸੀ। ਇਸ ਇਲਾਕੇ ਵਿੱਚ ਬਰਨਾਲੇ ਤੋਂ 35 ਮੀਲ ਅੱਗੇ ਭਗਤਾ ਭਾਈ ਕਾ ਆਉਂਦਾ ਹੈ, ਜਿੱਥੇ ਸਲਾਬਤਪੁਰ ਅਤੇ ਭਗਤਾ ਭਾਈ ਕਾ, ਦੀਨਾ ਕਾਂਗੜ, ਵੱਡੇ ਵੱਡੇ ਪਿੰਡ ਹਨ। ਉਹਦੇ ਲਾਗੇ ਕੋਠਾ ਗੁਰੂ ਕਾ ਵੱਡਾ ਇੱਕ ਪ੍ਰਸਿੱਧ ਨਗਰ ਹੈ, ਜਿਹੜਾ ਬਾਬਾ ਪ੍ਰਿਥੀ ਚੰਦ ਜੀ ਨੇ ਵਸਾਇਆ ਸੀ। ਉਹਨਾਂ ਨੂੰ ਇਹ ਜਗੀਰ ਵਿੱਚ ਪਿੰਡ ਮਿਲਿਆ ਸੀ, ਬਾਦਸ਼ਾਹ ਵੱਲੋਂ ਸੁਲੀ ਖਾਂ ਨੇ ਦਵਾ ਦਿੱਤਾ ਸੀ। ਉੱਥੇ ਬਾਬਾ ਜੀ, ਬਾਬਾ ਪ੍ਰਿਥੀ ਚੰਦ ਜੀ ਆਪਣੇ ਪਰਿਵਾਰ ਸਮੇਤ ਜਾ ਵਸੇ ਸਨ। ਗੁਰੂ ਅਰਜਨ ਦੇਵ ਜੀ ਚਿੱਠੀ ਸਿੱਖ ਨੂੰ ਦੇ ਕੇ ਕਹਿੰਦੇ ਆ ਵੀ ਤੁਸੀਂ ਕੋਠੇ ਗੁਰੂ ਚਲੇ ਜਾਓ, ਜੰਗਲ ਵਾਲੇ ਪਾਸੇ ਪਿੰਡ ਹੈ, ਉੱਥੇ ਸਾਡੇ ਵੱਡੇ ਭਾਈ ਜੀ ਰਹਿੰਦੇ ਨੇ, ਉਹਨਾਂ ਨੂੰ ਬੇਨਤੀ ਕਰੋ ਅਤੇ ਉਹ ਵਿਆਹ 'ਤੇ ਆਉਣ। ਹਾਂਜੀ,
ਗ੍ਰਾਮ ਨਾਮ ਕੋਠਾ ਹੈ,
ਉਸ ਪਿੰਡ ਦਾ ਨਾਮ ਕੋਠਾ ਗੁਰੂ ਕਾ ਹੈ, ਤੁਸੀਂ ਉਸ ਪਿੰਡ ਜਾ ਕੇ ਸਾਡਾ ਸੁਨੇਹਾ, ਸਾਡਾ ਉਹਨਾਂ ਨੂੰ ਸੱਦਾ ਵਿਆਹ ਦਾ ਦਿਓ। ਹਾਂਜੀ,
ਬਸ ਹੈ ਤੇ ਸਮਾਹੀ,
ਉੱਥੇ ਰਹਿੰਦੇ ਨੇ ਬਾਬਾ ਪ੍ਰਿਥੀ ਚੰਦ ਜੀ।
ਕਾਵਰ ਭਰ ਪਕਵਾਨ ਕੀ,
ਗੁਰੂ ਸਾਹਿਬ ਜੀ ਨੇ ਇੱਕ ਕਾਵਰ ਪਕਵਾਨਾਂ ਦੀ ਭਰ ਦਿੱਤੀ, ਇੱਕ ਗੱਡੇ ਦੇ ਉੱਤੇ ਨਾ, ਇੱਕ ਰੇੜੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਮਠਿਆਈਆਂ ਲੱਦ ਦਿੱਤੀਆਂ। ਕਿਉਂ? ਵੱਡਿਆਂ ਦੇ ਵੱਡੇ ਕੰਮ ਹੁੰਦੇ ਆ ਸਾਧ ਸੰਗਤ ਜੀ, ਅਤੇ ਵੱਡੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਰਿਆਦਾ ਰੱਖਣ ਵਾਸਤੇ ਇੱਕ ਗੱਡਾ ਮਠਿਆਈ ਦਾ ਭਰ ਕੇ, ਬਹੁਤ ਸਾਰੇ ਟੋਕਰਿਆਂ ਵਿੱਚ ਮਠਿਆਈ ਭਰੀ, ਪੂਰੀ ਕਾਵਰ ਭਰ ਕੇ ਨਾ ਮਠਿਆਈਆਂ ਦੀ, ਅਤੇ ਵੰਨ ਸਵੰਨੀਆਂ ਮਠਿਆਈਆਂ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਕੇ, ਲੱਡੂ ਅਤੇ ਇੱਦਾਂ ਘੇਵਰ ਵਗੈਰਾ ਜਿਹੜੇ ਉਸ ਵੇਲੇ ਸ਼ੱਕਰ ਪਾਰੇ ਉਹ ਦਿੱਤੇ, ਅਤੇ ਨਾਲ ਚਿੱਠੀ ਦਿੱਤੀ। ਹਾਂਜੀ,
ਸੰਗ ਕਰੇ ਕਹਾਰਾ,
ਨਾਲ ਕਹਾਰ 'ਚ ਦਿੱਤੇ ਚੁੱਕਣ ਵਾਸਤੇ ਵੀ ਇਹ ਸਮਾਨ ਤੁਸੀਂ ਲੈ ਜਾਣਾ ਹੈ, ਉੱਥੇ ਭੇਟਾਂ ਕਰਨੀ ਹੈ। 5-10 ਬੰਦੇ ਸਿਆਣੇ ਨਾਲ ਕਹਾਰ ਵੀ ਭੇਜੇ ਅਤੇ ਨਾਲ ਸਿੱਖ ਵੀ ਭੇਜਿਆ ਚਿੱਠੀ ਦੇ ਕੇ। ਹਾਂਜੀ,
ਗਮਨੇ ਲੈ ਕਰ ਪੰਥ ਕੋ,
ਇਹ ਗੁਰੂ ਕੇ ਸਿੱਖ ਮਠਿਆਈਆਂ ਲੈ ਕੇ, ਚਿੱਠੀ ਲੈ ਕੇ, ਕਾਵਰ ਭਰ ਕੇ ਨਾ ਅਤੇ ਚੱਲ ਪਏ ਹਨ ਸਾਧ ਸੰਗਤ ਜੀ। ਹਾਂਜੀ,
ਕੇ ਸਲਤਾ ਪਾਰਾ,
ਤੇ ਨਦੀ ਤੋਂ ਪਾਰ ਹੋਏ ਹਨ ਬਿਆਸਾ ਤੋਂ। ਹਾਂਜੀ,
ਅਲੰਗ ਬਿਪਾਸਾ ਸਤਦਰਦਾ,
ਫਿਰ ਸਤਲੁਜ ਵੀ ਪਾਰ ਕੀਤਾ, ਬਿਆਸਾ ਤੇ ਸਤਲੁਜ ਦੋਵੇਂ ਦਰਿਆ ਟੱਪ ਕੇ
ਕੋਠੇ ਕਹੋ ਆਏ,
ਕੋਠੇ ਗੁਰੂ ਵਿੱਚ ਆਏ ਹਨ। ਕੋਠਾ ਗੁਰੂ ਜੋ ਨਗਰ ਹੈ, ਗੁਰੂ ਸਾਹਿਬ ਜੀ ਮਹਾਰਾਜ, ਗੁਰੂ 10ਵੇਂ ਪਾਤਸ਼ਾਹ ਜੀ ਵੀ ਇੱਥੇ ਚਰਨ ਪਾਏ। ਇਸ ਇਲਾਕੇ ਵਿੱਚ ਬਹੁਤ ਪਿੰਡ ਹਨ, 6ਵੇਂ ਪਾਤਸ਼ਾਹ ਮਹਾਰਾਜ ਦੇ ਵੀ ਇੱਥੇ ਬੜੇ ਗੁਰਦੁਆਰੇ ਹਨ, ਜਿੱਥੇ ਜਫਰਨਾਮਾ ਲਿਖਿਆ ਸਤਿਗੁਰੂ ਜੀ ਨੇ, ਉਹ ਵੀ ਨਗਰ ਇੱਥੇ ਦਿਆਲਪੁਰਾ ਭਾਈ ਕਾ ਉਹਨੂੰ ਕਹਿੰਦੇ ਹਨ। ਦੀਨਾ ਕਾਂਗੜ ਤੋਂ ਉੱਠ ਕੇ ਮਹਾਰਾਜ ਸਾਹਿਬ ਜੀ ਉੱਥੇ ਦੁਪਹਿਰ ਵੇਲੇ ਜਾਇਆ ਕਰਦੇ ਸੀ, ਉੱਥੋਂ ਫਿਰ ਜਫਰਨਾਮਾ ਲਿਖਿਆ ਕਰ। ਦਿਆਲਪੁਰਾ ਬਾਅਦ 'ਚ ਵਸਿਆ, ਪਹਿਲਾਂ ਜ਼ਮੀਨ ਦੀਨੇ ਕਾਂਗੜ ਦੇ ਵਿੱਚ ਆਉਂਦੀ ਸੀ ਨਾ, ਇਸ ਕਰਕੇ ਉਹਨੂੰ ਕਿ ਆਪਾਂ ਇਤਿਹਾਸ 'ਚ ਇਹ ਪੜ੍ਹਦੇ ਹਾਂ ਵੀ ਦੀਨੇ ਕਾਂਗੜ ਤੋਂ ਜਫਰਨਾਮਾ ਲਿਖਿਆ, ਪਰ ਵੈਸੇ ਉਹ ਦੀਨੇ ਕਾਂਗੜ ਤੋਂ 2-3 ਮੀਲ ਹਟ ਕੇ ਪਿੰਡ ਦੁਬਾਰਾ ਵਸਿਆ, ਉਹਨੂੰ ਦਿਆਲਪੁਰਾ ਭਾਈਕਾ ਕਹਿੰਦੇ ਹਨ। ਭਾਈਕਿਆਂ ਦੇ ਪਰਿਵਾਰ ਵਿੱਚੋਂ ਭਾਈ ਦਿਆਲਾ ਜੀ ਹੋਏ, ਉਹਨਾਂ ਨੇ ਉਹ ਪਿੰਡ ਵਸਾਇਆ। ਉੱਥੇ ਕਈ ਪਿੰਡ, ਇੱਕ ਦਿਆਲਪੁਰਾ ਭਾਈਕਾ, ਦਿਆਲਪੁਰਾ ਮਿਰਜੇ ਕਾ, ਕੋਠਾ ਗੁਰੂ, ਇਹ ਸਾਰੇ ਪਿੰਡ, ਅਤੇ ਭਾਈ ਰੂਪਾ, ਭਾਈ ਰੂਪਚੰਦ ਜੀ ਦਾ ਪਿੰਡ ਭਾਈ ਰੂਪਾ, ਇਹ ਸਾਰੇ ਨੇੜੇ 8-9 ਕਿਲੋਮੀਟਰ ਦੇ ਏਰੀਏ ਵਿੱਚ ਹਨ। ਭਗਤਾ ਭਾਈ ਕਾ ਜਿੱਥੇ ਭੂਤਾਂ ਦਾ ਖੂਹ ਹੈ, ਉਹ ਲਾਗੇ ਹੀ ਹੈ ਸਾਰਾ ਕੁਝ। ਉੱਥੇ ਮਹਾਰਾਜ ਸਾਹਿਬ ਜੀ ਦਾ ਇਹ ਵੱਡਾ ਭਾਈ ਰਹਿੰਦਾ ਸੀ, ਉੱਥੇ ਸਿੱਖ ਚਿੱਠੀ ਲੈ ਕੇ ਪਹੁੰਚੇ। ਹਾਂਜੀ, ਜਿੱਥੇ ਬਾਬਾ ਪ੍ਰਿਥੀ ਚੰਦ ਜੀ ਬੈਠੇ ਸਨ, ਸੁਣਿਆ ਸਿੱਖਾਂ ਨੇ। ਹਾਂਜੀ, ਉਹਦੇ ਕੋਲ ਗਏ ਹਨ ਸਿੱਖ ਗੁਰੂ ਦੇ। ਹਾਂਜੀ,
ਅਗਰ ਮਿਠਾਈ ਕੋ ਧਰਿਓ,
ਉਹਨਾਂ ਦੇ ਅੱਗੇ ਜਾ ਕੇ ਮਠਿਆਈਆਂ ਰੱਖ ਦਿੱਤੀਆਂ ਤੇ ਮੱਥਾ ਟੇਕਿਆ। ਹਾਂਜੀ,
ਪਾਤੀ ਕਰ ਦੀਨੀ,
ਤੇ ਉਸ ਤੋਂ ਬਾਅਦ ਚਿੱਠੀ ਬਾਬਾ ਜੀ ਦੇ ਹੱਥ ਦਿੱਤੀ। ਮਹਾਂਪੁਰਸ਼ੋ, ਆ ਚਿੱਠੀ ਆਈ ਹੈ, ਸਤਿਗੁਰੂ ਸਾਹਿਬ ਜੀ ਨੇ ਭੇਜੀ ਹੈ। ਹਾਂਜੀ,
ਗੁਰਦਿਸ਼ ਤੇ ਬੰਧਨ ਕਰੀ,
ਤੁਹਾਡੇ ਛੋਟੇ ਭਰਾਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਤੁਹਾਨੂੰ ਮੱਥਾ ਟੇਕਿਆ, ਉਹਨਾਂ ਦਾ ਮੱਥਾ ਵੱਖਰਾ ਟੇਕਿਆ। ਦੇਖੋ ਕਿੰਨੀ ਨਿਮਰਤਾ ਤੇ ਕਿੰਨੀ ਮਰਿਆਦਾ ਰੱਖਦੇ ਸੀ ਪੁਰਾਤਨ ਸਿੱਖ। ਪਹਿਲਾਂ ਆਪਣੇ ਵੱਲੋਂ ਮੱਥਾ ਟੇਕ ਕੇ ਤੇ ਫਿਰ ਆਖਿਆ ਇਹ ਗੁਰੂ ਸਾਹਿਬ ਵੱਲੋਂ ਤੁਹਾਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ।
ਬਹੁਤ ਹਰੀ ਅਧੀਨੀ,
ਬੜੀ ਨਿਮਰਤਾ ਨਾਲ ਸਿੱਖ ਸਿਆਣੇ ਬੈਠ ਗਏ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਸਮਝਾਇਆ ਸੀ ਵੀ ਭਾਈ ਮਹਾਂਪੁਰਸ਼ ਸਮਝ ਕੇ, ਵੱਡੇ ਸਮਝ ਕੇ, ਉਹਨਾਂ ਦੇ ਸਾਹਮਣੇ ਉੱਚਾ ਨਹੀਂ ਬੋਲਣਾ, ਜੋ ਮਰਜ਼ੀ ਕਹਿਣ, ਤੁਸੀਂ ਸੁਭਾਅ ਆਪਣਾ ਠੰਡਾ ਹੀ ਰੱਖਣਾ, ਨਿਮਰਤਾ ਹੀ ਰੱਖਣੀ ਹੈ। ਸਤਿਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਸਿੱਖ ਅਧੀਨਗੀ ਨਾਲ ਸਿਰ ਝੁਕਾ ਕੇ ਬੈਠ ਗਏ। ਹਾਂਜੀ, ਇਹ ਚਿੱਠੀ ਆਈ ਹੈ ਜੀ ਆਪ ਜੀ ਦੇ ਵਾਸਤੇ, ਇਹਨੂੰ ਆਪ ਜੀ ਵਾਚ ਲਓ ਅਤੇ ਵਿਆਹ ਵਾਸਤੇ ਬੇਨਤੀ ਭੇਜੀ ਹੈ ਮਹਾਰਾਜ ਨੇ, ਇਹ ਮਠਿਆਈਆਂ ਆਈਆਂ ਨੇ। ਜਦੋਂ ਬਾਬਾ ਪ੍ਰਿਥੀ ਚੰਦ ਨੇ ਚਿੱਠੀ ਖੋਲ੍ਹ ਕੇ ਪੜ੍ਹੀ ਤੇ ਕਾਲਜੇ ਜਿੱਦਾਂ ਤੀਰ ਵੱਜਾ, ਜਿਵੇਂ ਇੰਨਾ ਦੁਖੀ ਹੋਇਆ, ਇੰਨੀ ਪੀੜ ਹੋਈ ਨਾ ਬਈ, ਦੁੱਖ ਨਾਲ ਹਿਰਦਾ ਪਰੋਇਆ ਗਿਆ, ਸੜ ਬੜ ਗਿਆ ਪ੍ਰਿਥੀ ਚੰਦ। ਹਾਂਜੀ,
ਚੇਤਵਾ ਤਾਂ ਸਭ ਬਿੱਧ ਪਾਇਓ ਵੱਡ,
ਹਾਂ ਮਨ ਵਿੱਚ ਸੋਚਦਾ ਕਹਿੰਦਾ ਇਹ ਅਰਜਨ ਦਿਨੋ ਦਿਨ ਵੱਡਾ ਹੀ ਹੋਈ ਜਾਂਦਾ, ਇਹਦਾ ਪ੍ਰਤਾਪ ਵਧੀ ਜਾਂਦਾ ਹੈ।
ਸਤ ਵਿਆਹ ਸੰਜੋਇਓ,
ਅੱਜ ਇਹਦਾ ਵਿਆਹ, ਪੁੱਤਰ ਦਾ ਵਿਆਹ ਵੀ ਰੱਖ ਲਿਆ। ਕਦੀ ਪ੍ਰਿਥੀ ਚੰਦ ਕਹਿੰਦਾ ਹੁੰਦਾ ਸੀ ਇਹਨਾਂ ਦੇ ਘਰ ਪੁੱਤਰ ਹੋਣਾ ਹੀ ਨਹੀਂ, ਇਹਨਾਂ ਦੇ ਘਰ ਔਲਾਦ ਨਹੀਂ ਹੋਣੀ, ਸਾਰਾ ਕੁਝ ਆਪਣਾ ਹੀ ਹੋਣਾ, ਆਪਾਂ ਮਾਲਕ ਬਣਾਂਗੇ, ਆਪਣਾ ਮਿਹਰਬਾਨ ਹੀ ਸਾਂਭੇਗਾ ਸਾਰਾ ਕੁਝ। ਅਤੇ ਜਦੋਂ ਪੁੱਤਰ ਹੋ ਗਿਆ ਤਾਂ ਫਿਰ ਇਹ ਕਹਿੰਦਾ ਸੀ ਮੈਂ ਮਰਵਾ ਦਿਆਂਗਾ, ਮੈਂ ਇਹਨੂੰ ਜੀਣ ਨਹੀਂ ਦਿਆਂਗਾ। ਬੜੇ ਯਤਨ ਕੀਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਵਾਸਤੇ, ਸੱਪ ਭੇਜਿਆ ਸੁਪੇਰੇ ਦੇ ਹੱਥੀਂ, ਦਾਈ ਨੂੰ ਜ਼ਹਿਰ ਲਾ ਕੇ ਥਣਾਂ ਨੂੰ ਭੇਜਿਆ, ਫਿਰ ਇੱਕ ਬ੍ਰਾਹਮਣ ਨੂੰ ਪੈਸੇ ਦਾ ਲਾਲਚ ਦੇ ਕੇ ਦਹੀਂ 'ਚ ਦਹੀਂ ਦੇ ਵਿੱਚ ਜ਼ਹਿਰ ਪਵਾ ਕੇ ਖਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ, ਗੁਰੂ ਹਰਗੋਬਿੰਦ ਸਾਹਿਬ ਨੂੰ ਕੌਣ ਮਾਰ ਸਕਦਾ, ਉਹ ਪਾਜ ਇਹਨਾਂ ਦਾ ਉਗੜ ਗਿਆ। ਇਸ ਕਰਕੇ ਉੱਥੋਂ ਅੰਮ੍ਰਿਤਸਰ ਤੋਂ ਸ਼ਰਮਿੰਦੇ ਹੋਏ ਚੱਲ ਕੇ ਕੋਠੇ ਗੁਰੂ ਆ ਡੇਰਾ ਲਾਇਆ। ਤਾਂ ਹੁਣ ਕਹਿੰਦਾ ਮਨ 'ਚ ਸੋਚਦਾ, ਕਹਿੰਦਾ ਇਹ ਵੱਧਦੇ ਹੀ ਗਏ ਨੇ, ਜਿੰਨਾ ਮੈਂ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਹਰਗੋਬਿੰਦ ਅੱਜ ਐਡਾ ਹੋ ਗਿਆ ਵੀ ਹੁਣ ਵਿਆਹਣ ਜੋਗਾ ਹੋ ਗਿਆ। ਹਾਂਜੀ, ਦਿਨੋ ਦਿਨ ਵੱਧਦਾ ਗਿਆ ਪ੍ਰਤਾਪ ਇਹਨਾਂ ਦਾ। ਹਾਂਜੀ, ਮੇਰਾ ਕੋਈ ਉਪਾਅ ਚੱਲਿਆ ਨਹੀਂ, ਮੇਰਾ ਕੋਈ ਤੀਰ ਚੱਲਿਆ ਨਹੀਂ, ਨਿਸ਼ਾਨੇ ਤੇ ਪਹੁੰਚਿਆ ਨਹੀਂ ਇਹਨਾਂ ਨੂੰ ਮਾਰਨ ਵਾਸਤੇ। ਹਾਂਜੀ, ਹਾਂ ਕਿ ਮੈਂ ਸੋਚਦਾ ਹੀ ਰਿਹਾ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਫੜਾ ਕੇ ਸਰਕਾਰ ਦਰਬਾਰ ਕਿਸੇ ਮੁਕੱਦਮੇ ਕੇਸ ਵਿੱਚ ਫਸਾ ਕੇ ਮਰਵਾ ਦਿਆਂ, ਪਰ ਇਹ ਮੇਰੇ ਦਾਤ ਥੱਲੇ ਆਏ ਨਹੀਂ ਅਜੇ ਤੱਕ। ਹਾਂਜੀ, ਮੈਨੂੰ ਕੋਈ ਅਜੇ ਤਾਈਂ ਘਾਤ ਕੋਈ ਮੌਕਾ ਮਿਲਿਆ ਨਹੀਂ ਇਹਨਾਂ ਨੂੰ ਮਾਰਨ ਦਾ। ਏਦਾਂ ਬਾਬਾ ਪ੍ਰਿਥੀ ਚੰਦ ਆਪਣੇ ਮਨ ਵਿੱਚ ਦੁਖੀ ਹੁੰਦਾ ਹੈ। ਹਾਂਜੀ, ਤੇ ਫਿਰ ਚਿੱਠੀ ਪੜ੍ਹ ਕੇ ਨਾ ਹੋਰ ਜ਼ਿਆਦਾ ਸੜ ਗਈ ਹੈ। ਪੜ੍ਹੀ ਤਾਂ ਗਿਆ, ਗੁਰੂ ਸਾਹਿਬ ਨੇ ਬੜੇ ਨਿਮਰਤਾ ਦੇ ਬੋਲ ਲਿਖੇ ਸਨ, ਪਰ ਸਾਧ ਸੰਗਤ ਜੀ ਬਾਣੀ 'ਚ ਲਿਖਿਆ ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਕਹਿੰਦੇ ਪੱਥਰ ਨੂੰ 100 ਸਾਲ 1000 ਸਾਲ ਪਾਣੀ 'ਚ ਰੱਖ ਸਕ ਤਾਂ ਵੀ ਪੱਥਰ ਪੱਥਰ ਹੀ ਰਹਿੰਦਾ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਇੱਦਾਂ ਦਾ ਸੀਗਾ ਇਹ ਪ੍ਰਿਥੀ ਚੰਦ, ਗੁਰੂ ਸਾਹਿਬ ਦੇ ਨਿਮਰਤਾ ਦੇ ਬੋਲਾਂ ਦੇ ਇਹ 'ਤੇ ਕੋਈ ਅਸਰ ਨਹੀਂ ਹੋਇਆ। ਤੁਲਸੀਦਾਸ ਜੀ ਨੇ ਲਿਖਿਆ ਨਾ 60 ਸਨ ਬਿਨਾਂ ਕੁਟਲ ਸਨ ਪ੍ਰੀਤੀ, ਕਹਿੰਦੇ ਮੂਰਖ ਦੇ ਅੱਗੇ ਬੇਨਤੀ ਕਰਨੀ ਅਤੇ ਕੁਟਲ ਬੰਦੇ ਨਾਲ ਪਿਆਰ ਇਹ ਚੱਲਿਆ ਨਹੀਂ ਕਰਦੇ। 60 ਸਨ ਬਿਨਾਂ, ਮੂਰਖ ਬੰਦੇ ਨੂੰ ਹੱਥ ਜੋੜੋ ਉਹ ਹੋਰ ਚੌੜਾ ਹੁੰਦਾ, ਕਹਿੰਦਾ ਇਹ ਮੇਰੇ ਤੋਂ ਡਰਦੇ ਮਾਰੇ ਹੱਥ ਜੋੜਦੇ। ਪ੍ਰਿਥੀ ਚੰਦ ਦੀ ਇਹ ਬਿਰਤੀ ਸੀ, ਮਹਾਰਾਜ ਸਾਹਿਬ ਜੀ ਦੀ ਪਿਆਰ ਅਤੇ ਨਿਮਰਤਾ ਦੀਆਂ ਬੇਨਤੀਆਂ ਦਾ ਕੋਈ ਅਸਰ ਨਹੀਂ ਹੋਇਆ। ਹਾਂਜੀ, ਆਪਣੇ ਛੋਟੇ ਭਰਾ ਦੇ ਘਰ ਵਿਆਹ ਆ ਗਿਆ, ਮੇਰੇ ਭਤੀਜੇ ਦਾ ਵਿਆਹ ਜਿਹਨੂੰ ਮੈਂ ਮਰਵਾਉਣਾ ਚਾਹੁੰਦਾ ਸੀ, ਹਾਂਜੀ
ਜਨ ਫਾਟਤ ਛਾਤੀ,
ਕਹਿੰਦੇ ਏਦਾਂ ਜਿਵੇਂ ਛਾਤੀ ਫਟ ਗਈ ਪ੍ਰਿਥੀ ਚੰਦ ਦੀ, ਕਾਲਜਾ ਫਟ ਗਿਆ। ਹਾਂਜੀ
ਮੁਖ ਤੇ ਕਹਿ ਸਿੱਖ ਸਾਤ ਤਬ,
ਹਾਂ ਉਹ ਜਿਹੜਾ ਗੁਰਸਿੱਖ ਚਿੱਠੀ ਲੈ ਕੇ ਆਇਆ ਸੀ, ਮੁਖੀ ਨਾਲ ਕਹਾਰ ਸਨ, ਉਹਨਾਂ ਸਾਰੇ ਬੰਦਿਆਂ ਨੂੰ ਸੁਣਾ ਕੇ ਪ੍ਰਿਥੀ ਚੰਦ ਕਹਿਣ ਲੱਗਾ। ਹਾਂਜੀ
ਕੋ ਹਮਰੋ ਪਾਈ,
ਕਹਿੰਦੇ ਕਿਹੜਾ ਸਾਡਾ ਭਰਾ, ਕਿਹੜੇ ਭਰਾ ਦੀ ਗੱਲ ਕਰਦੇ ਹੋ, ਕੌਣ ਹੈ ਸਾਡਾ ਭਰਾ? ਕਹਿੰਦੇ ਹਾਂਜੀ
ਦੁਸ਼ਮਣ ਜਾਣਤ ਹਾਂ ਮਹਾ,
ਮੈਂ ਤੇ ਉਹਨੂੰ ਬੜਾ ਵੱਡਾ ਦੁਸ਼ਮਣ ਸਮਝਦਾ ਆਪਣਾ। ਕਿਹੜੇ ਭਰਾ ਦੀ ਗੱਲ ਕਰਦੇ ਹੋ, ਅਰਜਨ ਮੇਰਾ ਦੁਸ਼ਮਣ ਹੈ। ਹਾਂਜੀ
ਤੇ ਸਾਂਝ ਨਕਾਈ,
ਉਹਦੇ ਨਾਲ ਮੇਰੀ ਕੋਈ ਸਾਂਝ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਭਾਈਚਾਰਾ ਨਹੀਂ। ਹਾਂਜੀ
ਘਰਦਾਰ ਮੇਰੋ ਲੁੱਟ ਕੇ,
ਮੇਰਾ ਘਰਦਾਰ ਲੁੱਟ ਲਿਆ, ਮੇਰਾ ਸਾਰਾ ਕੁਝ ਅੰਮ੍ਰਿਤਸਰ ਵਿੱਚ ਸਾਂਭ ਲਿਆ। ਹਾਂਜੀ
ਪੁਰ ਬਹਿਰ ਨਿਕਾਸਾ,
ਮੈਨੂੰ ਤੇ ਅੰਮ੍ਰਿਤਸਰੋਂ ਕੱਢ ਦਿੱਤਾ। ਹਾਲਾਂਕਿ ਸਤਿਗੁਰੂ ਤੇ ਰੋਕਦੇ ਰਹੇ ਸੀ, ਪਰ ਪ੍ਰਿਥੀ ਚੰਦ ਸ਼ਰਮ ਦਾ ਮਾਰਾ ਸਵੇਰੇ ਹੀ ਉੱਡ ਕੇ ਅੰਮ੍ਰਿਤ ਵੇਲੇ ਹੀ 4 ਵਜੇ ਆਪਣਾ ਗੱਡਾ ਲੱਦ ਕੇ ਸਮਾਨ ਚਲਾ ਗਿਆ ਸੀਗਾ ਵੀ ਇੱਥੇ ਮੈਨੂੰ ਲੋਕਾਂ ਦੇ ਸਾਹਮਣੇ ਹੁਣ ਸ਼ਰਮਿੰਦੇ ਹੋਣਾ ਪੈਣਾ। ਸਾਰਾ ਸ਼ਹਿਰ ਕਹਿਣ ਲੱਗ ਪਿਆ ਸੀ ਵੀ ਕੰਮ ਮਾੜਾ ਕੀਤਾ, ਜਿਹੜਾ ਬੱਚੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਉਹ ਜਦੋਂ ਪਾਜ ਉੱਗੜ ਗਿਆ ਸੀ ਨਾ, ਉਦੋਂ ਫਿਰ ਇਹ ਗਿਆ ਸੀ ਸਮਾਨ ਚੁੱਕ ਕੇ। ਅਗਲੇ ਦਿਨ ਸਵੇਰੇ ਸਵੇਰੇ ਆਪਣੇ 5-7 ਗੱਡੇ ਲੱਦੇ, ਕੋਈ ਸਮਾਨ ਜਿਹੜਾ ਘਰ ਦਾ ਮੰਜਾ ਬਿਸਤਰਾ ਸਭ ਚੁੱਕ ਕੇ ਲੈ ਗਿਆ ਅਤੇ ਜਿੱਥੋਂ ਚਲਾ ਗਿਆ। ਪਹਿਲਾਂ ਹੇਰੀ ਗਿਆ ਆਪਣੇ ਸਹੁਰੇ, ਉੱਥੋਂ ਬਾਦਸ਼ਾਹ ਕੋਲ ਜਾ ਕੇ ਇਹਨੇ ਪਿੰਡ ਲੈ ਲਿਆ, ਜਗੀਰ ਉੱਥੇ ਪਿੰਡ ਵਸਾ ਲਿਆ। ਤੋ ਕਹਿੰਦਾ ਕਿਹੜੇ ਭਰਾ ਦੀਆਂ ਗੱਲਾਂ ਕਰਦੇ, ਉਹਨੇ ਤੇ ਮੈਨੂੰ ਘਰੋਂ ਕੱਢ ਦਿੱਤਾ। ਕਹਿੰਦੇ ਹਾਂਜੀ
ਤੁਹਮਤ ਲਾਏ ਤੂਫਾਨ ਕੀ,
ਮੇਰੇ ਤੇ ਤੂਫਾਨ ਜਿੱਡੀ ਤੁਹਮਤ ਲਾਈ ਹੈ, ਛੋਟੀ ਤੁਹਮਤ ਲਾਈ, ਮੈਨੂੰ ਜ਼ਹਿਰ ਦੇਣ ਵਾਲਾ ਸਾਬਤ ਕੀਤਾ ਵੀ ਮੈਂ ਜ਼ਹਿਰ ਦੇ, ਭਲਾ ਮੈਂ ਇਹੋ ਜਿਹਾ ਕੰਮ ਕਰ ਸਕਦਾ, ਮੈਂ ਕਿਸੇ ਨੂੰ ਜ਼ਹਿਰ ਦੇ ਸਕਦਾ, ਮੇਰੇ ਉੱਤੇ ਇਲਜ਼ਾਮ ਝੂਠਾ ਲਾਇਆ। ਹਾਂਜੀ
ਸਭ ਬਿਖੈ ਪ੍ਰਕਾਸ਼ਾ,
ਅਤੇ ਸਾਰੇ ਸ਼ਹਿਰ ਵਿੱਚ ਮੈਨੂੰ ਬਦਨਾਮ ਕੀਤਾ, ਭੰਡੀ ਕੀਤੀ ਹੈ ਮੇਰੀ, ਜਾਣ ਬੁੱਝ ਕੇ ਮੈਨੂੰ ਨੀਵਾਂ ਦਿਖਾਉਣ ਵਾਸਤੇ ਕੀਤਾ ਸਾਰਾ ਕੁਝ। ਹਾਂਜੀ
ਮਹਾ ਕਠੋਰ ਨਲਾਜ ਹੈ,
ਬੜਾ ਕਠੋਰ ਹੈ ਅਰਜਨ, ਉਹਨੂੰ ਸ਼ਰਮ ਨਹੀਂ, ਉਹਨੂੰ ਲਾਜ ਨਹੀਂ, ਉਹ ਮੇਰੇ ਉੱਤੇ ਐਡੇ ਇਲਜ਼ਾਮ ਲਵਾ ਕੇ ਅਤੇ ਹੁਣ ਮੈਨੂੰ ਵਿਆਹ 'ਚ ਸੱਦਣਾ ਚਾਹੁੰਦਾ। ਹਾਂਜੀ
ਘੱਟ ਕਪਟ ਬਿਸਾਲਾ,
ਉਹਦੇ ਹਿਰਦੇ ਵਿੱਚ ਇਉਂ ਕਪਟ ਹੈ ਜਿਵੇਂ ਘੜੇ ਦੇ ਥੱਲੇ ਜ਼ਹਿਰ ਹੋਵੇ, ਉੱਤੇ ਦੁੱਧ ਹੋਵੇ। ਹਾਂਜੀ
ਮੁੱਖ ਤੇ ਮਿੱਠਾ ਉਜਲਾ,
ਹਾਂ ਮੂੰਹ ਤੋਂ ਮਿੱਠਾ ਹੈ, ਮਿੱਠੀਆਂ ਗੱਲਾਂ ਕਰਦਾ, ਉੱਤੋਂ ਬੜਾ ਭਗਤ ਬਣਦਾ। ਹਾਂਜੀ
ਅੰਤਰ ਤੇ ਕਾਲਾ,
ਅੰਦਰੋਂ ਕਾਲਾ ਹੈ ਬੜਾ। ਹਾਂਜੀ
ਪਾਏ ਪਿਤਾ ਕੀ ਵਸਤ ਕੋ,
ਸਾਰੇ ਘਰ ਦਾ ਮਾਲਕ ਬਣ ਬੈਠਾ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਉਹਨਾਂ ਦੀ ਗੱਦੀ ਸਾਂਭ ਬੈਠਾ ਤੇ ਪਿਤਾ ਜੀ ਦਾ ਸਾਰਾ ਕੁਝ ਉਹ ਲੈ ਗਿਆ, ਮੈਨੂੰ ਕੀ ਦਿੱਤਾ? ਹਾਂਜੀ
ਵੱਡਾ ਮਾਲਕ ਹੋਵਾ,
ਵੱਡਾ ਮਾਲਕ ਬਣ ਗਿਆ ਗੁਰਤਾ ਗੱਦੀ ਦਾ। ਹਾਂਜੀ
ਜਿਸ ਕੋ ਫਲ ਪਾਇਓ ਨਹੀਂ,
ਅਜੇ ਤੇ ਉਹਨੂੰ ਇਹਦਾ ਫਲ ਨਹੀਂ ਮਿਲਿਆ, ਅਜੇ ਤੇ ਮੈਂ ਉਹਨੂੰ ਅਜੇ ਹੱਥ ਵਿਖਾਣੇ ਨੇ, ਅਜੇ ਉਹਨੂੰ ਪਤਾ ਨਹੀਂ ਲੱਗਾ ਵੀ ਮੈਂ ਕੀ ਚੀਜ਼ ਆ। ਕਹਿੰਦਾ ਹਾਂਜੀ
ਸੰਕਟ ਨਹਿ ਜੋਵਾ,
ਅਜੇ ਕੋਈ ਦੁੱਖ ਵੇਖਿਆ ਨਹੀਂ ਅਰਜਨ ਨੇ, ਜਦੋਂ ਮੈਂ ਆਪਣੀ ਆਈ ਤੇ ਆ ਗਿਆ ਫਿਰ ਮੈਂ ਉਹਨੂੰ ਦਿਨੇ ਤਾਰੇ ਦਿਖਾ ਦਿਆਂਗਾ। ਹਾਂਜੀ
ਮੇਲ ਹਮਾਰੋ ਰਹਿ ਚੁੱਕਿਆ,
ਮੇਰਾ ਤੇ ਉਹਦਾ ਹੁਣ ਕੀ ਮੇਲ ਹੈ, ਹੋ ਚੁੱਕਾ ਜਿਹੜਾ ਮੇਲ ਹੋਣਾ ਸੀ, ਹੁਣ ਸਾਡਾ ਮੇਲ ਕੋਈ ਨਹੀਂ ਹੋਣਾ। ਹਾਂਜੀ
ਨਹਿ ਬਦਨ ਮਿਲਾ ਹੈ,
ਹੁਣ ਤੇ ਅਸੀਂ ਮੱਥੇ ਨਹੀਂ ਲੱਗਣਾ, ਸਾਰੀ ਜ਼ਿੰਦਗੀ ਮੂੰਹ ਨਹੀਂ ਲਾਉਣਾ ਉਹਨੂੰ, ਮੈਂ ਉਹਦੇ ਮੱਥੇ ਨਹੀਂ ਲੱਗਣਾ, ਉਹਨੇ ਮੇਰੇ ਨਹੀਂ ਲੱਗਣਾ। ਹਾਂਜੀ
ਸ਼ਾਹ ਪਾਸ ਕਹਿ ਵਾਹੇ ਕਰ,
ਮੈਂ ਤੇ ਬਾਦਸ਼ਾਹ ਕੋਲ ਜਾਵਾਂਗਾ ਤੇ ਬਾਦਸ਼ਾਹ ਕੋਲੋਂ ਆਰਡਰ ਲੈ ਕੇ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਾਵਾਂਗਾ। ਹਾਂਜੀ
ਅਵਲੋਕ ਸੋ ਲੈ ਹੈ,
ਤੇ ਗੁਰੂ ਅਰਜਨ ਦੇਵ ਜਦੋਂ ਜੇਲ੍ਹ 'ਚ ਜਾਏਗਾ ਉਦੋਂ ਲੱਗ ਜਾਏਗਾ ਪਤਾ ਉਹਨੂੰ ਵੀ ਪ੍ਰਿਥੀ ਚੰਦ ਦੀ ਕਿੰਨੀ ਕੁ ਪਾਵਰ ਹੈ। ਹਾਂਜੀ
ਔਰ ਗਰੂਰ ਗੁਰਤਾਲ ਹੈ,
ਅੱਜ ਤੇ ਬੜਾ ਹੰਕਾਰੀ ਬਣਿਆ ਹੋਇਆ, ਗੁਰੂ ਬਣ ਕੇ ਬੈਠਾ, ਅੰਮ੍ਰਿਤਸਰ ਤੇ ਕਬਜ਼ਾ ਕਰਕੇ ਬੈਠਾ। ਹਾਂਜੀ
ਨਹਿ ਜਾਣੈ ਆਨਾ,
ਅੱਜ ਕਿਸੇ ਨੂੰ ਹੋਰ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਮੈਂ ਵੱਡਾ ਭਰਾ ਆਇਆ ਤੇ ਮੈਨੂੰ ਕੱਢ ਦਿੱਤਾ। ਹਾਂਜੀ
ਸ਼ਾਹ ਦੀਵਾਨ ਮਹਾਨ ਸੋ,
ਹਾਂ ਤੇ ਆਹ ਨਵਾਂ ਹੁਣੇ ਹੁਣੇ ਕੰਮ ਸੁਣਿਆ, ਬਾਦਸ਼ਾਹ ਦੇ ਦੀਵਾਨ ਚੰਦੂ ਨਾਲ ਵੀ ਵਿਗਾੜ ਪਾ ਲਈ ਹੈ। ਹਾਂਜੀ
ਜਿਨ ਬਾਦ ਉਠਾਨਾ,
ਜਿਹਨੇ ਹੰਕਾਰ ਵਿੱਚ ਆ ਕੇ ਚੰਦੂ ਵਰਗੇ ਦੀਵਾਨ ਨਾਲ ਝਗੜਾ ਛੇੜ ਲਿਆ, ਉਹਦਾ ਹੰਕਾਰ ਹੀ ਸੀਗਾ ਵੀ ਉਹਨੇ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ। ਹਾਂਜੀ
ਕਹਾਂ ਅਲਪ ਹਮ ਕਹਾਂ ਸੋ,
ਕਹਿੰਦੇ ਇਹਨੇ ਸੋਚਿਆ ਨਹੀਂ ਵੀ ਚੰਦੂ ਕਿੱਥੇ ਤੇ ਅਸੀਂ ਕਿੱਥੇ, ਅਸੀਂ ਫਕੀਰ ਸਾਧ ਹਾਂ, ਗੱਦੀ ਦੇ ਮਾਲਕ ਹਾਂ, ਗੁਰੂ ਨਾਨਕ ਦੀ ਗੱਦੀ 'ਤੇ ਹਾਂ ਅਤੇ ਸਾਧੂਆਂ ਦੀ ਗੱਦੀ ਹੈ, ਤਾਂ ਉਹ ਬਾਦਸ਼ਾਹ ਦਾ ਦੀਵਾਨ ਹੈ, ਉਹਦੀ ਤਾਕਤ ਅਤੇ ਸਾਡੀ ਤਾਕਤ ਦਾ ਬੜਾ ਫਰਕ ਹੈ ਕਹਿੰਦੇ
ਹਾਂਜੀ ਜਹਾਂ ਬੈਰ ਲਗਾਇਓ
ਜਿੱਥੇ ਨੇ ਬੈਰ ਪਾ ਲਿਆ ਉਹ ਬਾਦਸ਼ਾਹ ਦਾ ਦੀਵਾਨ ਹੈ ਚੰਦੂ ਇਹਨੇ ਐਵੇਂ ਹੀ ਸਮਝਿਆ ਵੀ ਪ੍ਰਿਥੀ ਚੰਦ ਨੂੰ ਕੱਢਤਾ ਸੀ ਅਤੇ ਹੁਣ ਅਸੀਂ ਚੰਦੂ ਦੀ ਕੁੜੀ ਦਾ ਰਿਸ਼ਤਾ ਛੱਡ ਦਿੰਦੇ ਹਾਂ ਪਰ ਉਹ ਪ੍ਰਿਥੀ ਚੰਦ ਤੋਂ ਵੱਡੀ ਤਾਕਤ ਹੈ ਜਿਹਦੇ ਨਾਲ ਮੱਥਾ ਲਾਇਆ ਹਾਂਜੀ
ਨਿਜ ਜੀਵਨ ਨਹਿ ਚਾਹਤ
ਹਾਂ ਇਹ ਅਰਜਨ ਆਪਣੀ ਜ਼ਿੰਦਗੀ ਚਾਹੁੰਦਾ ਨਹੀਂ ਹੁਣ ਹੋਰ ਜੀਣਾ ਨਹੀਂ ਚਾਹੁੰਦਾ ਲੱਗਦਾ ਹੈ ਹਾਂਜੀ
ਤਿਲਕ ਤੋਂ ਬੰਧਾਇਓ
ਹਾਂ ਕਹਿੰਦੇ ਐਡਾ ਦਿਲ ਵਧਾ ਲਿਆ ਐਡਾ ਉਹਨੂੰ ਆਪਣਾ ਮਾਣ ਹੈ ਵੀ ਇੰਨਾ ਹੌਸਲਾ ਹੈ ਵੀ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਹਾਂਜੀ
ਮੈਂ ਜਾਵੋ ਜਬ ਵਿਆਹ
ਮੈਂ ਵਿਆਹ ਜਾਵਾਂ ਮੈਂ ਨਹੀਂ ਜਾਣਾ ਜੇ ਮੈਂ ਵਿਆਹ 'ਚ ਜਾਵਾਂਗਾ
ਚੰਦੂ ਸੁਣ ਲੈ
ਚੰਦੂ ਨੂੰ ਪਤਾ ਲੱਗ ਜਾਣਾ ਚੰਦੂ ਨੂੰ ਆਖਣਾ ਬਾਬਾ ਪ੍ਰਿਥੀ ਚੰਦ ਇੱਕ ਪਾਸੇ ਤਾਂ ਸਾਡੇ ਨਾਲ ਹੱਥ ਮਿਲਾਉਂਦਾ ਦੂਜੇ ਪਾਸੇ ਸਾਡੇ ਦੁਸ਼ਮਣ ਦੇ ਵਿਆਹ 'ਤੇ ਜਾਂਦਾ ਹਾਂਜੀ ਚੰਦੂ ਵੀ ਮੇਰਾ ਵੈਰੀ ਬਣ ਜਾਏਗਾ ਮੈਂ ਚੰਦੂ ਨਾਲ ਨਹੀਂ ਵਿਗਾੜਨੀ ਕਹਿੰਦਾ ਹਾਂਜੀ
ਸਭ ਕੁਛ ਵਿਗੜਿਆ
ਸਾਰਾ ਕੰਮ ਵਿਗੜ ਜਾਣਾ ਜੇ ਮੈਂ ਚੰਦੂ ਨਾਲ ਵਿਗਾੜ ਲਈ ਮੈਂ ਇੰਨਾ ਮੂਰਖ ਤਾਂ ਨਹੀਂ ਵੀ ਆਪਣੇ ਦੁਸ਼ਮਣ ਦੇ ਵਿਆਹ 'ਚ ਜਾਵਾਂ ਆਪਣੇ ਮਿੱਤਰਾਂ ਨਾਲ ਵਿਗਾੜ ਪਾ ਲਵਾਂ ਹਾਂਜੀ ਇਸ ਕਰਕੇ ਮੈਂ ਵਿਆਹ 'ਚ ਕਿਵੇਂ ਕਿਸੇ ਤਰ੍ਹਾਂ ਵੀ ਨਹੀਂ ਜਾ ਸਕਦਾ ਮੈਂ ਨਹੀਂ ਜਾਣਾ ਹਾਂਜੀ
ਪੁਨ ਦੁਸ਼ਮਣ ਮੇਰਾ
ਨਾਲੇ ਮੇਰਾ ਦੁਸ਼ਮਣ ਹੈ ਕੋਈ ਦੁਸ਼ਮਣ ਦੇ ਨਾਲ ਦੋਸਤੀ ਬਣਾਵੇ ਅਤੇ ਦੋਸਤਾਂ ਨਾਲ ਦੁਸ਼ਮਣੀ ਪਾਵੇ ਉਹਨੂੰ ਕੌਣ ਸਿਆਣਾ ਕਹਿੰਦਾ ਹਾਂਜੀ
ਨਹਿ ਭਰਾਤਾ ਮਨ ਜਾਣ ਤੋ
ਮੈਂ ਉਹਨੂੰ ਭਰਾ ਤਾਂ ਸਮਝਦਾ ਨਹੀਂ ਉਹਨੇ ਮੈਨੂੰ ਭਰਾ ਨਹੀਂ ਸਮਝਿਆ ਅਤੇ ਮੈਂ ਉਹਨੂੰ ਕਿਵੇਂ ਭਰਾ ਸਮਝਾਂ ਹਾਂਜੀ
ਛਲ ਕਰਤ ਵਡੇਰਾ
ਉਹਨੇ ਬੜਾ ਛਲ ਕੀਤਾ ਮੇਰੇ ਨਾਲ ਮੈਨੂੰ ਪਿੰਡੋਂ ਕੱਢ ਦਿੱਤਾ ਹਾਂਜੀ
ਲੈ ਜਾਵੋ ਮਿਸ਼ਟਾਨ ਕੋ
ਆਹ ਸਾਰੀਆਂ ਮਠਿਆਈਆਂ ਚੁੱਕ ਕੇ ਲੈ ਜਾਓ ਮੈਂ ਨਹੀਂ ਖਾਣੀਆਂ ਵਿਆਹ ਦੀਆਂ ਮਠਿਆਈਆਂ ਹਾਂਜੀ
ਮੈਂ ਨਾ ਹੈ ਨਾ ਜਾਵਾਂ
ਮੈਂ ਨਹੀਂ ਜਾਣਾ ਇਹ ਮਠਿਆਈਆਂ ਵਾਪਸ ਲੈ ਜਾਓ ਮੈਂ ਕੋਈ ਮਠਿਆਈ ਨਹੀਂ ਲੈਣੀ ਤੁਹਾਡੀ ਹਾਂਜੀ
ਜੀਵਤ ਮਿਲਾਓ ਨਾ ਪ੍ਰੀਤ ਕਰ
ਔਰ ਜਿਉਂਦੇ ਜੀ ਤਾਂ ਮੈਂ ਅਰਜਨ ਨੂੰ ਨਹੀਂ ਮਿਲਣਾ ਤੇ ਅਗਲੀ ਗੱਲ ਦਾ ਪਤਾ ਨਹੀਂ ਹਾਂਜੀ
ਛਾਤੀ ਤਪਤਾਵਾ
ਮੈਂ ਤਾਂ ਉਹਦਾ ਨਾਂ ਸੁਣ ਕੇ ਸੜ ਜਾਂਦਾ ਮੇਰੀ ਛਾਤੀ ਸੜ ਜਾਂਦੀ ਹੈ ਹਾਂਜੀ
ਉੱਠੋ ਜਾਓ ਮਮ ਪਾਸ ਤੇ
ਉੱਠੋ ਮੇਰੇ ਕੋਲੋਂ ਹੁਣੇ ਚਲੇ ਜਾਓ ਮੇਰੇ ਘਰ ਤੁਹਾਡਾ ਕੋਈ ਟਿਕਾਣਾ ਨਹੀਂ ਇਹ ਮਠਿਆਈਆਂ ਵੀ ਚੁੱਕੋ ਅਤੇ ਚਿੱਠੀ ਵਾਪਸ ਲੈ ਜਾਓ ਮੇਰਾ ਉਸ ਵਿਆਹ ਨਾਲ ਕੋਈ ਵਾਹ ਵਾਸਤਾ ਨਹੀਂ
ਨਹਿ ਬਿਲ ਮਲਗੀ ਜਾ
ਦੇਰੀ ਨਾ ਲਾਓ ਛੇਤੀ ਚਲੇ ਜਾਓ
ਅਨੇਕ ਯਤਨ ਤੇ ਨਹਿ ਮਿਲੋ
ਬੜੇ ਯਤਨ ਕਰਨ ਦੇ ਬਾਵਜੂਦ ਵੀ ਮੈਂ ਨਹੀਂ ਜਾਣਾ ਵਿਆਹ 'ਚ ਨਾ ਮਿਲਣਾ ਉਹਨਾਂ ਨਾਲ ਹਾਂਜੀ
ਅਬ ਜਾਏ ਕਹੀ ਜਾ
ਜਾਓ ਕਹਿ ਦਿਓ ਉਹਨੂੰ ਜੋ ਮਰਜ਼ੀ ਉਹਨੂੰ ਕਹੋ ਵੀ ਸਾਡਾ ਤੁਹਾਡਾ ਕੋਈ ਰਿਸ਼ਤਾ ਨਹੀਂ ਹੁਣ ਹਾਂਜੀ
ਇਤਿਆਦਿਕ ਕਹਿ ਕ੍ਰੋਧ ਸਾਂ
ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ
ਸਿੱਖ ਦਿਓ ਉਠਾਈ
ਸਿੱਖਾਂ ਨੂੰ ਉਠਾ ਦਿੱਤਾ ਸਾਧ ਸੰਗਤ ਜੀ ਹਾਂਜੀ
ਕਾਵਰ ਸਭ ਮਿਸ਼ਟਾਨ ਕੀ
ਉਹ ਜਿਹੜੀਆਂ ਮਠਿਆਈ ਦੀਆਂ ਕਾਵਰਾਂ ਆਈਆਂ ਸਨ
ਹੱਠ ਕਰ ਪੁਰ ਆਈ
ਵਾਪਸ ਭੇਜ ਦਿੱਤੀਆਂ ਇਹਨੇ ਲਈਆਂ ਨਹੀਂ ਮਠਿਆਈ ਵੀ ਨਹੀਂ ਲਈ ਚਿੱਠੀ ਵੀ ਨਹੀਂ ਲਈ ਸਾ ਹਾਮੀ ਨਹੀਂ ਭਰੀ ਇਸ ਤਰ੍ਹਾਂ ਪ੍ਰਿਥੀ ਚੰਦ ਨੇ ਗੁਰੂ ਕੇ ਸਿੱਖਾਂ ਨੂੰ ਵਾਪਸ ਭੇਜਿਆ ਅਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਸਿੱਖ ਇਹ ਸਾਰੀ ਵਾਰਤਾ ਕਿਵੇਂ ਦੱਸਦੇ ਹੈ ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ ਅੰਧ ਕੂਪ ਮਹਾ ਪਿਆਰ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ